पग पंकज बंदन पग पंकज बंदन सिमरो अंगद दोख निकंदन अमरदास गुर हृदय त्यागो हृदय त्यागो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहो गुरु तेग बहादुर परम कृपाला परम कृपाला श्री गुरु गोविंद सिंह विशाला गुरु तेग बहादुर परम कृपाला परम कृपाला श्री गुरु गोविंद सिंह विशाला तरों तरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत वैराग श्री गुरु ग्रंथ साहिब उदत बंदों करे अनुराग सत गुर मम बेरी कट हो निज बेरी पर चार एह बेरी होए पाव सफल बिन बेरी कर पार श्री गुर शब्द कमाए जिन जीते पंच बेकार तिन संतन को बंदना सिर चरणन पर तार एकंकारा सतगुरु तेहे प्रसाद सच होए ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆਂ ਦੇ ਮਾਲਕ, ਜਬਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ, ਲੋਕ ਪਰਲੋਕ ਕੇ ਰੱਖਿਅਕ ਸ਼ਬਦਾ ਅਵਤਾਰ ਸੱਚੇ ਪਾਤਸ਼ਾਹ, ਮਿਹਰਬਾਨ ਸੱਚੇ ਪਾਤਸ਼ਾਹ, ਦਿਆਲੂ ਕਿਰਪਾਲੂ ਸੱਚੇ ਪਾਤਸ਼ਾਹ, ਸਭਨਾਂ ਦੇ ਸਾਂਝੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਬੜੇ ਹੀ ਪ੍ਰੇਮ ਦੇ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ, ਦਇਆ ਕੀਤੀ ਹੈ, ਸਾਨੂੰ ਸਾਰਿਆਂ ਨੂੰ ਆਪਣੀ ਹਾਜ਼ਰੀ ਵਿੱਚ ਜੁੜ ਕੇ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬੇਅੰਤ ਵਾਰ ਸ਼ੁਕਰ ਹੈ, ਕਰੋੜਾਂ ਵਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰ ਹੈ। ਸਾਧ ਸੰਗਤ ਜੀ, ਆਪ ਜੀ ਬੜੇ ਪਿਆਰ ਦੇ ਨਾਲ ਭਾਈ ਸਾਹਿਬ ਜੀ ਦੇ ਕੋਲੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਸੀ। ਚੋਜੀ ਮੇਰੇ ਪਿਆਰਿਆ, ਚੋਜੀ ਮੇਰੇ ਗੋਵਿੰਦਾ, ਹਰ ਪ੍ਰਭ ਮੇਰਾ ਚੋਜੀ ਜੀਓ। ਚੋਜੀ ਕਹਿੰਦੇ ਨੇ ਕਈ ਪ੍ਰਕਾਰ ਦੇ ਕਾਰਜ ਕਰਨ ਵਾਲੇ ਨੂੰ, ਜਿਹਨੇ ਕਈ ਪ੍ਰਕਾਰ ਦੇ ਚੋਜ ਕਰਨੇ ਹਨ, ਕਾਰਜ ਕਰਨੇ ਹਨ। ਤੇ ਸੰਗਤ ਜੀ, ਇਸ ਸੰਸਾਰ ਵਿੱਚ ਪਰਮੇਸ਼ਰ ਜੀ ਦੇ ਕੀਤੇ ਹੋਏ ਕਾਰਜ ਹਰ ਪਾਸੇ ਹੋ ਰਹੇ ਨੇ ਜੀ, ਬੰਦਾ ਮੰਨੇ ਜਾਂ ਨਾ ਮੰਨੇ ਜੀ, ਉਸ ਵਾਹਿਗੁਰੂ ਜੀ ਦੇ ਕੀਤੇ ਹੋਏ ਕਾਰਜ ਹਰ ਪਾਸੇ ਹੋ ਰਹੇ ਨੇ। ਜਿਹੜੇ ਮਾੜੇ ਕੰਮ ਬੰਦੇ ਕਰ ਰਹੇ ਨੇ, ਉਹ ਬੰਦਿਆਂ ਦੀ ਮੱਤ ਤੇ ਪਰਦਾ ਪੈਣ ਕਰਕੇ ਹੋ ਰਹੇ ਨੇ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਆਪ ਜੀ ਬੜੇ ਪ੍ਰੇਮ ਦੇ ਨਾਲ ਸੰਗਤ ਜੀ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸੁਣ ਰਹੇ ਸੀ, ਜਿਸ ਕੀਰਤਨ ਨੂੰ ਸੁਣਨ ਦਾ ਬਹੁਤ ਵੱਡਾ ਲਾਭ ਹੈ, ਬਹੁਤ ਵੱਡਾ ਫਾਇਦਾ ਹੈ। ਸੋ ਆਪ ਜੀ ਗੁਰਬਾਣੀ ਦਾ ਕੀਰਤਨ ਸੁਣ ਰਹੇ ਸੀ, ਬੜੇ ਪ੍ਰੇਮ ਦੇ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ। ਫਿਰ ਇੱਕ ਵਾਰ ਰਸਨਾ ਨੂੰ ਕਰੋ ਪਵਿੱਤਰ, ਦੁਬਾਰਾ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਸਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਤਾ ਗੱਦੀ ਤੇ ਸੱਜੇ, ਉਹ ਪ੍ਰਸੰਗ ਆਪ ਜੀ ਨੇ ਸੰਗਤ ਜੀ ਕੱਲ ਪਰਸੋਂ ਇਹਨਾਂ ਦਿਨਾਂ ਵਿੱਚ ਉਹ ਪ੍ਰਸੰਗ ਸਰਵਣ ਕੀਤੇ ਸਨ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਗੁਰਤਾ ਗੱਦੀ ਦੇ ਸੱਜਣ ਦੀ ਖੁਸ਼ੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਪਹੁੰਚੀਆਂ, ਔਰ ਉਹਨਾਂ ਸੰਗਤਾਂ ਦਾ ਪਾਰਾਵਾਰ ਜਿਹੜਾ ਸੀਗਾ, ਭਾਈ ਸਾਹਿਬ ਜੀ ਕਹਿੰਦੇ ਉਹ ਨਹੀਂ ਸੀ, ਅਨੰਦਪੁਰ ਸਾਹਿਬ ਦੇ ਲਾਗੇ ਲਾਗੇ ਪਿੰਡਾਂ ਦੇ ਵਿੱਚ ਸੰਗਤਾਂ ਨੂੰ ਘਰਾਂ ਵਿੱਚ ਠਹਿਰਾਇਆ ਗਿਆ, ਅਨੰਦਪੁਰ ਸਾਹਿਬ ਵਿੱਚ ਥਾਂ ਨਹੀਂ ਸੀ ਰਹੀ ਜੀ। ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਵਿੱਚ ਚਾਅ ਉਤਸ਼ਾਹ, ਤੁਸੀਂ ਸੁਣਿਆ ਜਿਹਨੇ ਜਿਹਨੇ ਗੁਰਬਾਣੀ ਦਾ ਸ਼ਬਦ ਮਹਾਰਾਜ ਨੂੰ ਸੁਣਾਇਆ, ਮਹਾਰਾਜ ਨੇ ਉਹਨੂੰ ਨਿਹਾਲ ਕਰਤਾ ਜੀ। ਸੰਗਤ ਜੀ, ਸੰਗਤ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਕਰਨਾ ਬੜੇ ਵੱਡੇ ਭਾਗਾਂ ਦੀ ਗੱਲ ਹੈ ਅਤੇ ਬੜੇ ਵੱਡੇ ਪੁੰਨਾਂ ਦੀ ਗੱਲ ਹੈ ਜੀ। ਇਹ ਕੁਝ ਕਰਦਿਆਂ ਹੋਇਆ ਨਾਲ ਬੰਦਾ ਕਮਾਈ ਕਰੇ ਸ਼ਬਦ ਦੀ, ਤੇ ਨਾਲ ਭੈ ਭਾਵ ਨਹੀਂ ਰੱਖੇ, ਤੇ ਗੁਰੂ ਦੀਆਂ ਸਿਫਤਾਂ ਵਾਲਾ ਤੇ ਅਰਦਾਸ ਬੇਨਤੀ ਵਾਲਾ ਕੀਰਤਨ ਸੰਗਤ ਨੂੰ ਸੁਣਾਵੇ, ਉਹਦਾ ਬੜਾ ਭਲਾ ਹੋਏਗਾ ਜੀ, ਬੜਾ ਭਲਾ ਹੋਏਗਾ ਜੀ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿਫਤ ਵਿੱਚ ਉਹਨੇ ਕੀਰਤਨ ਕੀਤਾ, ਮਹਾਰਾਜ ਨੇ ਉਹਨੂੰ ਵੀ ਮਾਇਆ ਦਿੱਤੀ, ਢਾਡੀਆਂ ਨੂੰ ਵੀ ਮਾਇਆ ਦਿੱਤੀ, ਕਵਿਸ਼ਰਾਂ ਨੂੰ ਵੀ ਮਾਇਆ ਦਿੱਤੀ, ਇਹ ਸਾਰੇ ਗੁਰੂ ਘਰ ਦੇ ਅੰਗ ਨੇ। ਰਾਗੀ ਆਖੇ ਢਾਡੀ ਕੁਛ ਨਹੀਂ ਹੈਗੇ ਜੀ, ਇਹ ਰਾਗੀ ਦਾ ਭੁਲੇਖਾ ਜੀ, ਤੇ ਢਾਡੀ ਆਖੇ ਕਵਿਸ਼ਰ ਹੀ ਕੁਝ ਨਹੀਂ ਹੈਗੇ, ਇਹ ਢਾਡੀ ਦਾ ਭੁਲੇਖਾ ਜੀ। ਢਾਡੀ ਸਿੰਘ ਆਪਣੀ ਥਾਂ ਤੇ, ਗੁਰੂ ਘਰ ਦੇ ਕਵਿਸ਼ਰ ਸਿੰਘ ਆਪਣੀ ਥਾਂ ਤੇ ਹਨ, ਤੇ ਗੁਰੂ ਘਰ ਦੇ ਰਾਗੀ ਸਿੰਘ ਆਪਣੀ ਥਾਂ ਤੇ ਹਨ ਜੀ। ਗੁਰੂ ਘਰ ਵਿੱਚ ਸਭਨਾਂ ਦਾ ਮਾਣ ਹੈ। ਸੰਗਤ ਜੀ, ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨੀ ਤੇ ਗੁਰੂ ਦੀ ਕੀਰਤੀ, ਭਾਵੇਂ ਕਿਸੇ ਤਰੀਕੇ ਨਾਲ ਕਰ ਲਈਏ। ਗੱਜ ਕੇ ਆਖੋ
ਵਾਹਿਗੁਰੂ।
ਭਾਵੇਂ ਬੰਦਾ ਕਿਸੇ ਤਰੀਕੇ ਨਾਲ ਵੀ ਕਰ ਲਏ, ਕੱਲ ਤੇ ਗੁਰੂ ਦੀ ਸਿਫਤ ਹੋਣੀ ਚਾਹੀਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿਫਤ ਸੁਣਿਆ, ਬੰਦੇ ਦਾ ਅੰਦਰ ਠੰਡਾ ਹੁੰਦਾ ਜੀ, ਅੰਦਰ ਨੂੰ ਸੁੱਖ ਵੱਧਦਾ, ਅੰਦਰ ਸ਼ਾਂਤੀ ਵੱਧਦੀ ਹੈ। ਸੋ ਆਪ ਜੀ ਨੇ ਸਾਰੀ ਕਥਾ ਸੁਣੀ। ਫਿਰ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਮਾਤਾਵਾਂ ਦੇ ਕੋਲ ਗਏ। ਮਾਤਾ ਨਾਨਕੀ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਚੇਤੇ ਆ ਰਿਹਾ ਸੀਗਾ, ਜਦੋਂ ਉਹਨਾਂ ਨੇ ਕਿਹਾ ਸੀ ਵੀ ਤੁਹਾਡੇ ਘਰ ਵਿੱਚ ਬਹੁਤ ਵੱਡਾ ਬਲੀ ਪ੍ਰਤਾਪੀ ਪੋਤਰਾ ਆਉਣਾ, ਜਿਹੜੇ ਧੁਰੋਂ ਹੀ ਗੁਰੂ ਆਉਣਗੇ ਜੀ। ਸੋ ਉਹ ਸਾਰੇ ਪ੍ਰਸੰਗ ਕੱਲ੍ਹ ਦੇ ਦਿਨ ਸੰਗਤ ਜੀ ਆਪ ਜੀ ਨੇ ਸਰਵਣ ਕੀਤੇ। ਇਹ ਗੁਰੂ ਘਰ ਦੀ ਕਥਾ ਹੈ। ਸੁਣਿਆ ਅੰਦਰ ਗੁਰੂ ਸਾਹਿਬ ਦੇ ਪ੍ਰਤੀ ਸ਼ਰਧਾ ਵੱਧਦੀ ਆ, ਪਿਆਰ ਵੱਧਦਾ ਹੈ, ਅਤੇ ਗੁਰੂ ਘਰ ਦੀ ਮਰਜ਼ਾਦਾ ਦੇ ਬਾਰੇ ਪਤਾ ਲੱਗਦਾ ਹੈ ਵੀ ਗੁਰੂ ਘਰ ਵਿੱਚ ਕਿਹੜੀ ਮਰਜ਼ਾਦਾ ਚੱਲਦੀ ਹੈ। ਗੁਰੂ ਘਰ ਵਿੱਚ ਪ੍ਰੇਮ ਦੀ ਮਰਜ਼ਾਦਾ ਚੱਲਦੀ ਜੀ। ਕੋਈ ਕਿਸੇ ਵੀ ਪ੍ਰਕਾਰ ਦਾ ਹੋਵੇ, ਜਾਤ ਅਜਾਤ, ਕੋਈ ਵੀ ਵਾਹਿਗੁਰੂ ਜੀ ਦਾ ਨਾਮ ਜਪ ਲੇ, ਗੁਰੂ ਘਰ ਵਿੱਚ ਉਹਨੂੰ ਵਡਿਆਈ ਮਿਲਦੀ ਹੈ। ਗੱਜ ਕੇ ਆਖੋ
ਵਾਹਿਗੁਰੂ।
ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ 'ਚ ਕਿਰਪਾ ਕਰਦੇ, ਜਿਨ ਹਰ ਧਿਆਇਆ ਤਿੰਨ ਹਰ ਪਾਇਆ। ਜਿਨ ਸ਼ਬਦ ਵਿੱਚ ਬੜੀ ਵੱਡੀ ਸਾਧ ਸੰਗਤ ਜੀ ਵਿਸ਼ਾਲਤਾ ਹੈ। ਜਿਹਨੇ ਵੀ ਵਾਹਿਗੁਰੂ ਦਾ ਨਾਮ ਜਪ ਲਿਆ ਜੀ, ਜਿਹਨੇ ਵੀ ਜਪ ਲਿਆ ਉਹਨੇ ਵਾਹਿਗੁਰੂ ਜੀ ਦੀ ਪ੍ਰਾਪਤੀ ਕਰ ਲਈ ਜੀ। ਜਿਹਨੇ ਵੀ ਵਾਹਿਗੁਰੂ ਜੀ ਦਾ ਨਾਮ ਜਪ ਲਿਆ, ਫਿਰ ਭਾਵੇਂ ਉਹ 'ਚ ਕਿਹੋ ਜੀ ਵੀ ਜਾਤ ਦਾ ਹੋਵੇ, ਕੈਸੀ ਵੀ ਉਹ ਪੰਕਤੀ ਪਾਤ ਦਾ ਹੋਵੇ, ਕਿਸੇ ਵੀ ਉਹ ਧਰਮ ਦਾ ਹੋਵੇ, ਗੁਰੂ ਸਾਹਿਬ ਨੇ ਕਿਸੇ ਧਰਮ ਜਾਂ ਕਿਸੇ ਮਜ਼ਹਬ ਦੀ ਗੱਲ ਨਹੀਂ ਕੀਤੀ। ਸੱਚੇ ਪਾਤਸ਼ਾਹ ਕਹਿੰਦੇ ਜਿਨ ਹਰ ਧਿਆਇਆ, ਜਿਨ ਹਰ ਧਿਆਇਆ ਤਿਨ ਹਰ ਪਾਇਆ। ਗੱਜ ਕੇ ਆਖੋ
ਵਾਹਿਗੁਰੂ।
ਸੋ ਕਥਾ ਸੁਣਦਿਆਂ ਸੁਣਦਿਆਂ ਜਿੱਥੇ ਅੰਦਰ ਗੁਰੂ ਸਾਹਿਬ ਦੇ ਪ੍ਰਤੀ ਚਾਅ ਪੈਦਾ ਹੁੰਦਾ, ਜਿੱਥੇ ਅੰਦਰ ਦੀ ਸ਼ਰਧਾ ਵੱਧਦੀ ਹੈ, ਜਿੱਥੇ ਮਰਜ਼ਾਦਾ ਦਾ ਪਤਾ ਲੱਗਦਾ ਹੈ, ਉੱਥੇ ਸੰਗਤ ਜੀ ਇੱਕ ਹੋਰ ਕੰਮ ਆਪਾਂ ਕਰਨਾ। ਉਹ ਕੀ? ਉਹ ਨਾਲ ਨਾਲ ਮਨ ਨੂੰ ਵਾਹਿਗੁਰੂ ਜੀ ਦੇ ਸ਼ਬਦ ਵਿੱਚ ਜੋੜਨਾ ਹੈ ਜੀ, ਪਰਮੇਸ਼ਰ ਦੇ ਭਜਨ ਵਿੱਚ ਜੋੜਨਾ, ਫਿਰ ਸਾਰਾ ਕੁਝ ਸਫਲ ਹੋਏਗਾ ਜੀ। ਨਾਮ ਤੋਂ ਬਗੈਰ ਸਭ ਕੁਝ ਝੂਠਾ। ਜਦੋਂ ਤੁਹਾਨੂੰ ਮੌਕਾ ਲੱਗ ਜਾਵੇ ਦਿਹਾੜੀ ਵਿੱਚ, ਕੋਸ਼ਿਸ਼ ਕਰਿਆ ਕਰੋ ਉਦੋਂ ਹੀ ਜੁੜ ਕੇ ਅਤੇ ਵਾਹਿਗੁਰੂ ਜੀ ਦੇ ਨਾਮ ਜਪਣ ਦਾ ਮੌਕਾ ਲੱਭਦਿਆਂ ਸਾਰੀ ਨਾਮ ਜਪਣਾ ਸ਼ੁਰੂ ਕਰਤਾ ਜੀ। ਭਾਵੇਂ ਗੱਡੀ 'ਤੇ ਹੋ, ਜਿੱਥੇ ਮਰਜ਼ੀ ਹੋ, ਬਸ ਪ੍ਰੇਮ ਦੇ ਨਾਲ ਜਪਿਆ ਕਰੋ ਵਾਹਿਗੁਰੂ
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 ਵਾਹਿਗੁਰੂ।
ਪੂਰੇ ਚਾਅ ਨਾਲ ਵਾਹਿਗੁਰੂ ਆਖਣਾ, ਜਦੋਂ ਵਾਹਿਗੁਰੂ ਆਖਣਾ ਇੱਕ ਗੱਲ ਦਾ ਚੇਤਾ ਰੱਖਣਾ, ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ, ਹੈ ਦਾਤਾ ਜੀ ਮਸਾਂ ਮਸਾਂ ਮੌਕਾ ਤੁਹਾਡੀ ਹਜ਼ੂਰੀ 'ਚ ਬੈਠਣ ਦਾ ਮੌਕਾ ਬਖਸ਼ ਮਿਲਿਆ, ਮਹਾਰਾਜ ਸਾਡੇ ਮਨ ਇਕਾਗਰ ਹੋ ਜਾਣ, ਇੱਧਰ ਉੱਧਰ ਦੇ ਖਿਆਲ ਦੂਰ ਹੋ ਜਾਣ ਅਤੇ ਪੂਰਨ ਇਕਾਗਰਤਾ ਬਣੇ ਜੀ। ਇਕਾਗਰਤਾ ਦੇ ਨਾਲ ਜਪਿਆ ਹੋਇਆ ਨਾਮ ਬਹੁਤ ਵੱਧਦਾ ਫੁੱਲਦਾ ਜੀ। ਨਾਮ 'ਤੇ ਉਹ ਤਾਂ ਵੀ ਵਾਹਿਗੁਰੂ ਵਾਹਿਗੁਰੂ ਬੋਲੀ ਜਾਓ, ਉਹਦਾ ਤੇਜ ਪ੍ਰਤਾਪ ਤੁਹਾਨੂੰ ਪ੍ਰਾਪਤ ਹੋਏਗਾ, ਪਰ ਇਕਾਗਰਤਾ ਦੇ ਨਾਲ ਜਪਿਆ ਹੋਇਆ ਜਿਹੜਾ ਨਾਮ ਹੈ ਉਹ ਬਹੁਤ ਵੱਧਦਾ ਫੁੱਲਦਾ ਜੀ। ਨੇਤਰ ਕਰੋ ਬੰਦ ਅਤੇ ਪ੍ਰੇਮ ਨਾਲ ਇਕਾਗਰਤਾ ਦੇ ਨਾਲ ਆਖੀਏ ਜੀ ਵਾਹਿਗੁਰੂ
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 ਵਾਹਿਗੁਰੂ।
ਆਓ ਸਭ ਸਿੱਖ ਸੰਗਤ ਬੜੇ ਪ੍ਰੇਮ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੀ ਅੱਗੋਂ ਹੁਣ ਕਥਾ ਆਰੰਭ ਹੋ ਰਹੀ ਹੈ, ਉਹ ਆਪਾਂ ਨੇ ਬੜੇ ਪ੍ਰੇਮ ਦੇ ਨਾਲ ਸਾਧ ਸੰਗਤ ਜੀ ਸਰਵਣ ਕਰਨੀ ਹੈ। ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਆਖੋ ਸਤਨਾਮ
ਵਾਹਿਗੁਰੂ ਸਾਹਿਬ ਜੀ,
ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਆਖੋ ਜੀ
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਹਾਂਜੀ,
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸੰਗਤ ਬ੍ਰਿੰਦ ਬਿਲੋਕਤੀ ਚਾਹੋ ਦਿਸ ਤੇ ਬਹੁ ਆਏ।
ਚਾਰੇ ਪਾਸਿਓਂ ਗੁਰੂ ਕੀਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਪਹੁੰਚ ਰਹੀਆਂ ਨੇ। ਸੰਗਤਾਂ ਦੇ ਆਉਣ ਦੀ ਗਿਣਤੀ ਕੋਈ ਨਹੀਂ ਹੈ ਕਿ ਬੇਅੰਤ ਸਿੱਖ ਸੰਗਤਾਂ ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਨੂੰ ਅਜੇ ਗੁਰਤਾ ਗੱਦੀ 'ਤੇ ਸੱਜਿਆਂ ਕੁਝ ਕੁ ਸਮਾਂ ਹੀ ਹੋਇਆ ਸੀਗਾ, ਕੁਝ ਦਿਨ ਬਤੀਤ ਹੋਏ ਸਨ, ਦਸਤਾਰਬੰਦੀ ਗੁਰੂ ਜੀ ਦੀ ਹੋਈ ਹੈ। ਸਿੱਖ ਸੰਗਤਾਂ ਬੜੀ ਵੱਡੀ ਗਿਣਤੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਹੀਆਂ ਹਨ। ਹਾਂਜੀ,
ਬਨਜਾਰੇ ਕੇ ਸਹਿਤ ਹੀ ਦਿੱਲੀ ਤੇ ਸਿੱਖ ਆਏ।
ਜਿੱਥੇ ਆਸੇ ਪਾਸਿਓਂ ਬਹੁਤ ਸਾਰੀਆਂ ਸੰਗਤਾਂ ਆਈਆਂ ਸੰਗਤ ਜੀ, ਉੱਥੇ ਦਿੱਲੀ ਤੋਂ ਵੀ ਸੰਗਤ ਅਨੰਦਪੁਰ ਸਾਹਿਬ ਪਹੁੰਚੀ ਜੀ। ਦਿੱਲੀ ਤੋਂ ਉਹ ਵੀ ਸਿੱਖ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਪਹੁੰਚਿਆ, ਭਾਵ ਭਾਈ ਲੱਖੀ ਸ਼ਾਹ ਬਨਜਾਰਾ ਜੀ, ਜਿਨ੍ਹਾਂ ਨੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੀਰ ਨੂੰ ਅਗਨ ਭੇਟ ਕੀਤਾ ਸੀਗਾ ਜੀ। ਪਰ ਉਹਨਾਂ ਨੇ ਇਹ ਗੱਲ ਕਿਸੇ ਨੂੰ ਦੱਸੀ ਨਹੀਂ ਸੀਗੀ ਜੀ, ਗੱਲ ਉਹਨਾਂ ਦੇ ਗੁਪਤ ਸੀਗੀ ਜਾਂ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਪਤਾ ਸੀਗੀ ਜੀ, ਇਹ ਗੱਲ ਕਿਸੇ ਹੋਰ ਨੂੰ ਨਹੀਂ ਪਤਾ ਸੀ। ਆਪਣੇ ਮਨ ਵਿੱਚ ਉਹ ਫੁਰਨਾ ਰੱਖ ਕੇ, ਆਪਣੇ ਮਨ ਵਿੱਚ ਵੱਡਾ ਭੇਦ ਰੱਖ ਕੇ, ਦਿੱਲੀ ਤੋਂ ਉਹ ਸਿੱਖ ਬਹੁਤ ਗੈਰ ਗੰਭੀਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਇਆ ਜੀ। ਹਾਂਜੀ,
ਚੌਪਈ ਅਰਪ ਅਕੋਰ ਭਇਓ ਤਬ ਠਾਡੋ।
ਜਿੱਥੇ ਹੋਰ ਸਿੱਖ ਸੰਗਤਾਂ ਮਹਾਰਾਜ ਦੇ ਨਮਸਕਾਰ ਕਰਨ ਦਈਆਂ, ਉੱਥੇ ਭਾਈ ਲੱਖੀ ਸ਼ਾਹ ਬਨਜਾਰਾ ਜੀ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ, ਮਹਾਰਾਜ ਦੇ ਅੱਗੇ ਭੇਟਾ ਰੱਖੀ, ਹੱਥ ਜੋੜ ਕੇ ਨਮਸਕਾਰ ਕੀਤੀ ਤੇ ਖਲੋ ਗਏ ਜੀ। ਆਪਾਂ ਵੀ ਕਰੀਏ ਨਮਸਕਾਰ, ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਹਾਂਜੀ,
ਗੁਰ ਸਰੂਪ ਪੇਖ ਆਨੰਦ ਬਾਡੋ।
ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਰੂਪ ਵੇਖਿਆ ਲੱਖੀ ਸ਼ਾਹ ਬਨਜਾਰਾ ਜੀ ਨੇ, ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਬਾਲ ਸਰੂਪ ਦੇ ਦਰਸ਼ਨ ਕਰਕੇ ਬੜੇ ਆਨੰਦ ਵਿੱਚ ਹੋਏ ਜੀ। ਹਾਂਜੀ,
ਸ੍ਰੀ ਮੁਖ ਤੇ ਸੁਭ ਬਾਕ ਉਚਾਰੇ।
ਲੱਖੀ ਸ਼ਾਹ ਬਨਜਾਰਾ ਜੀ ਨੇ ਕਿਸੇ ਨੂੰ ਵੀ ਇਹ ਗੱਲ ਨਹੀਂ ਦੱਸੀ ਵੀ ਮੈਂ ਉਹ ਸਿੱਖ ਹਾਂ ਜਿਹਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਨੂੰ ਅਗਨ ਭੇਟ ਕੀਤਾ ਜੀ। ਲੱਖੀ ਸ਼ਾਹ ਜੀ ਨੇ ਕਿਸੇ ਨੂੰ ਵੀ ਇਹ ਗੱਲ ਨਹੀਂ ਸੀ ਦੱਸੀ ਜੀ। ਪਰ ਗੁਰਮੁਖੋ, ਲੱਖੀ ਸ਼ਾਹ ਜੀ ਕਿਸੇ ਨੂੰ ਭਾਵੇਂ ਕੁਝ ਵੀ ਨਾ ਦੱਸਣ, ਪਰ ਬਿਨ ਬੋਲਿਆ ਸਭ ਕੁਛ ਜਾਣਦਾ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਕਿਸ ਗੱਲ ਦਾ ਲੁਕਾ ਸੀਗਾ ਜੀ? ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਲੱਖੀ ਸ਼ਾਹ ਜੀ ਆਏ, ਸ੍ਰੀ ਮੁਖ ਤੇ ਸ਼ੁਭ ਬਾਕ ਉਚਾਰੇ, ਲੱਖੀ ਸ਼ਾਹ ਜੀ ਜਦੋਂ ਦਸਵੇਂ ਪਾਤਸ਼ਾਹ ਜੀ ਦੇ ਸਾਹਮਣੇ ਆ ਕੇ ਖਲੋਤੇ, ਮਹਾਰਾਜ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਬਚਨ ਕਹੇ ਲੱਖੀ ਸ਼ਾਹ ਜੀ ਨੂੰ। ਹਾਂਜੀ,
ਕਹੋ ਗੁਰ ਪਿਆਰੇ ਸਿੱਖ ਬਨਜਾਰੇ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬਨਜਾਰੇ ਸਿੱਖ ਤੂੰ ਸਾਨੂੰ ਬੜਾ ਹੀ ਪਿਆਰਾ ਹੈ। ਕਹਿਣ ਲੱਗੇ ਸੰਗਤ ਜੀ, ਲੱਖੀ ਸ਼ਾਹ ਬਨਜਾਰਾ ਜੀ ਦੀ ਕੁਰਬਾਨੀ ਬੜੀ ਵੱਡੀ ਸੀ ਉਸ ਸਮੇਂ ਜੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧੜ ਦੇ ਸਸਕਾਰ ਵਾਸਤੇ, ਧੜ ਨੂੰ ਅਗਨ ਭੇਟ ਕਰਨ ਵਾਸਤੇ ਆਪਣੇ ਸਾਰੇ ਘਰ ਨੂੰ ਅੱਗ ਲਾ ਦੇਣੀ ਕਿਤੇ ਸੌਖੀ ਗੱਲ ਨਹੀਂ ਹੈਗੀ ਜੀ। ਮਾਫ ਕਰਿਓ, ਆਪਾਂ ਆਪ ਸਾਰੇ ਅਸੀਂ ਗ੍ਰਸਤੀ ਪਰਿਵਾਰ ਬੈਠੇ ਜੀ। ਘਰ ਮਕਾਨ ਬਣਾਉਣਾ ਹਰ ਇੱਕ ਸਿੱਖ ਦੀ, ਹਰ ਇੱਕ ਗ੍ਰਸਤੀ ਦੀ ਬੜੀ ਇੱਛਾ ਹੁੰਦੀ ਜੀ। ਘਰ ਮਕਾਨ ਜਿੱਥੇ ਬਣ ਜਾਂਦਾ, ਉੱਥੇ ਘਰ ਮਕਾਨ ਦਾ ਧਿਆਨ ਵੀ ਬੰਦਾ ਬੜੇ ਪ੍ਰੇਮ ਨਾਲ ਰੱਖਦਾ ਜੀ। ਗੁਰੂ ਸਾਹਿਬ ਜੀ ਦੇ ਸਰੀਰ ਵਾਸਤੇ ਸਾਰੇ ਘਰ ਨੂੰ ਅੱਗ ਲਾਈ ਸੀ ਉਹਨੇ ਜੀ। ਮਹਾਰਾਜ ਸੱਚੇ ਪਾਤਸ਼ਾਹ ਉਹਦੀ ਕੁਰਬਾਨੀ ਜਾਣਦੇ, ਭਾਵੇਂ ਲੱਖੀ ਸ਼ਾਹ ਜੀ ਇਹ ਗੱਲ ਮਹਾਰਾਜ ਨੂੰ ਨਹੀਂ ਦੱਸ ਰਹੇ, ਪਰ ਗੁਰੂ ਸਾਹਿਬ ਨੂੰ ਪਤਾ। ਇੱਕ ਗੱਲ ਗੁਰਮੁਖੋ ਆਪਾਂ ਪੱਕੀ ਹਿਰਦੇ 'ਚ ਵਸਾਉਣੀ ਹੈ, ਆਪਣੀ ਜ਼ਿੰਦਗੀ ਦੇ ਵਿੱਚ ਇਸ ਗੱਲ ਨੂੰ ਪ੍ਰੈਕਟੀਕਲ ਕਰਕੇ ਵੀ ਵੇਖ ਲਿਓ। ਆਪਾਂ ਗੁਰੂ ਸਾਹਿਬ ਵਾਸਤੇ ਕਰੀਏ ਕਾਰਜ, ਭਾਵ ਗੁਰੂ ਸਾਹਿਬ ਜੀ ਦੇ ਪ੍ਰੇਮ ਵਿੱਚ ਆ ਕੇ ਕਾਰਜ ਕਰੀਏ, ਕਿਸੇ ਨੂੰ ਵੀ ਨਾ ਦੱਸੀਏ, ਤੇ ਸੱਚੇ ਪਾਤਸ਼ਾਹ ਤੁਹਾਨੂੰ ਉਹਦਾ ਪੂਰਾ ਲਾਭ ਦੇਣਗੇ ਜੀ, ਪੂਰਾ ਫਲ ਮਿਲੇਗਾ। ਕਿਉਂ? ਗੁਰੂ ਸਾਹਿਬ ਤੋਂ ਕੁਝ ਵੀ ਓਹਲਾ ਨਹੀਂ ਹੈਗਾ ਜੀ। ਲੱਖੀ ਸ਼ਾਹ ਜੀ ਨੇ ਨਹੀਂ ਕਿਸੇ ਨੂੰ ਦੱਸਿਆ, ਪਰ ਮਹਾਰਾਜ ਸਾਰੀ ਸੰਗਤ ਵਿੱਚ ਨਾ ਜੀ ਮਾਨੋ ਲੱਖੀ ਸ਼ਾਹ ਜੀ ਨੂੰ ਪ੍ਰਗਟ ਕਰਨ ਲੱਗੇ ਜੀ। ਮਹਾਰਾਜ ਕਹਿਣ ਲੱਗੇ ਵਣਜਾਰੇ ਸਿੱਖ ਤੂੰ ਸਾਨੂੰ ਬੜਾ ਪਿਆਰਾ ਕਹਿਣ ਲੱਗੇ। ਹਾਂਜੀ,
ਕਿਸ ਪ੍ਰਕਾਰ ਸਤਿਗੁਰ ਸਸਕਾਰੇ?
ਇਹ ਗੱਲ ਕਿਸੇ ਨੂੰ ਵੀ ਲੱਖੀ ਸ਼ਾਹ ਜੀ ਨੇ ਨਹੀਂ ਦੱਸੀ, ਪਰ ਦਸਵੇਂ ਪਾਤਸ਼ਾਹ ਨੇ ਜਦੋਂ ਪੁੱਛਿਆ ਤੇ ਲੱਖੀ ਸ਼ਾਹ ਜੀ ਹੈਰਾਨ ਰਹਿ ਗਏ ਜੀ। ਸੰਗਤਾਂ ਵੀ ਸਾਰੀਆਂ ਹੈਰਾਨ ਰਹਿ ਗਈਆਂ ਜੀ। ਬਸ ਦਿੱਲੀ ਤੋਂ ਜਿਹੜੇ ਪ੍ਰੇਮੀ ਆਏ ਉਹਨਾਂ ਨੂੰ ਇਸ ਗੱਲ ਦਾ ਪਤਾ, ਉਹ ਵੀ ਸਾਰਿਆਂ ਨੂੰ ਨਹੀਂ ਪਤਾ ਜੀ, ਲੱਖੀ ਸ਼ਾਹ ਜੀ ਦੇ ਨਾਲ ਦੇ ਵਣਜਾਰਿਆਂ ਨੂੰ ਪਤਾ ਸੀ ਇਸ ਗੱਲ ਦਾ ਜੀ। ਮਹਾਰਾਜ ਦਸਵੇਂ ਪਾਤਸ਼ਾਹ ਪੁੱਛਣ ਲੱਗੇ, ਮਹਾਰਾਜ ਕਹਿੰਦੇ ਦੱਸ ਲੱਖੀ ਸ਼ਾਹ, ਸਾਡੇ ਪਿਤਾ ਜੀ ਦੇ ਸਰੀਰ ਦਾ ਸੰਸਕਾਰ, ਸਰੀਰ ਨੂੰ ਅਗਨ ਭੇਟ ਕਿਵੇਂ ਕੀਤਾ? ਫਿਰ ਕਹਿਣ ਲੱਗੇ, ਹੁਣ ਵੇਖੋ ਕਮਾਲ ਦੀ ਗੱਲ, ਜੇ ਗੁਰੂ ਸਾਹਿਬ ਨੂੰ ਪਤਾ ਵੀ ਇਸ ਸਿੱਖ ਨੇ ਮਹਾਰਾਜ ਦੇ ਸਰੀਰ ਦਾ ਸੰਸਕਾਰ ਕੀਤਾ, ਤੇ ਗੁਰੂ ਸਾਹਿਬ ਨੂੰ ਇਹ ਵੀ ਪਤਾ ਵੀ ਇਹਨੇ ਕਿਵੇਂ ਕੀਤਾ ਜੀ। ਪਰ ਸੰਗਤ ਵਿੱਚ ਇਹ ਗੱਲ ਪਤਾ ਲੱਗੇ, ਇਸ ਕਰਕੇ ਮਹਾਰਾਜ ਲੱਖੀ ਸ਼ਾਹ ਜੀ ਤੋਂ ਪੁੱਛ ਰਹੇ ਜੀ। ਹਾਂਜੀ,
ਕਿਹ ਸਥਾਨ ਮਹਿ ਰਾਖ ਸੁਧਾਰੇ?
ਤੇ ਵੇਖ ਲੋ ਕਮਾਲ ਦੀ ਗੱਲ ਇਹ ਹੈ ਵੀ ਜੋ ਲੱਖੀ ਸ਼ਾਹ ਜੀ ਕਰਕੇ ਆਏ ਮਹਾਰਾਜ ਉਹ ਪੁੱਛ ਰਹੇ ਜੀ ਉਹਨਾਂ ਨੂੰ। ਮਹਾਰਾਜ ਕਹਿੰਦੇ ਦੱਸੋ ਸਾਡੇ ਪਿਤਾ ਜੀ ਦੇ ਪਵਿੱਤਰ ਸਰੀਰ ਦੀ ਪਵਿੱਤਰ ਰਾਖ ਕਹਿਣ ਲੱਗੇ ਕਿੱਥੇ ਸਾਂਭ ਕੇ ਰੱਖੀ? ਤੇ ਕਹਿਣ ਲੱਗੇ ਕਿੱਥੇ ਸਾਂਭ ਕੇ ਰੱਖੀ, ਇਹਦਾ ਮਤਲਬ ਗੁਰੂ ਜੀ ਨੂੰ ਪਤਾ ਸਾਰੀਆਂ ਗੱਲਾਂ ਦਾ ਜੀ। ਹਾਂਜੀ,
ਸੁਣ ਬਿਸਮਯੋ ਮੁਝ ਬਿਨਾਂ ਬਤਾਏ।
ਲੱਖੀ ਸ਼ਾਹ ਜੀ ਸੁਣ ਕੇ ਹੈਰਾਨ ਰਹਿ ਗਏ ਜੀ ਵੀ ਮੈਂ ਤੇ ਇਸ ਗੱਲ ਦਾ ਭੇਦ ਨਹੀਂ ਲੱਗਣ ਦਿੱਤਾ ਕਿਸੇ ਨੂੰ ਜੀ। ਹਾਂਜੀ, ਦਿੱਲੀ ਵਿੱਚ ਵੀ ਲੋਕਾਂ ਨੂੰ ਬਹੁਤਿਆਂ ਨੂੰ ਇਹੋ ਪਤਾ ਵੀ ਲੱਖੀ ਸ਼ਾਹ ਦਾ ਘਰ ਸੜ ਗਿਆ, ਪਰ ਘਰ ਵਿੱਚ ਅਸਲ ਵਿੱਚ ਕੀ ਹੋਇਆ ਤੇ ਕਿਹਦਾ ਸਰੀਰ ਜਲਿਆ ਏ ਤੇ ਲੱਖੀ ਸ਼ਾਹ ਜੀ ਨੂੰ ਹੀ ਪਤਾ ਸੀਗਾ ਜਾਂ ਗੁਰੂ ਜੀ ਨੂੰ ਪਤਾ ਜੀ? ਲੱਖੀ ਸ਼ਾਹ ਜੀ ਦੇ ਮਾਨੋ ਪੈਰਾਂ ਹੇਠੋਂ ਜ਼ਮੀਨ ਨਿਕਲਣ ਵਾਲੀ ਗੱਲ ਹੋ ਗਈ। ਹੈਂ, ਮੈਂ ਕਿਸੇ ਨੂੰ ਵੀ ਨਹੀਂ ਦੱਸੀ ਇਹ ਗੱਲ, ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਨੇ। ਹਾਂਜੀ,
ਜਾਣ ਲੀਨ ਕਾਰਜ ਕਰ ਆਏ।
ਤੇ ਜਾਣ ਕੇ ਸੱਚੇ ਪਾਤਸ਼ਾਹ ਵੀ ਇਹ ਕਾਰਜ ਮੇਰੇ ਕੋਲੋਂ ਗੁਰੂ ਸਾਹਿਬ ਨੇ ਕਰਵਾਇਆ ਜੀ। ਹਾਂਜੀ,
ਬੋਲਿਓ ਬਿਨੈ ਸਹਿਤ ਹਰ ਖਾਨਾ।
ਤੇ ਲੱਖੀ ਸ਼ਾਹ ਜੀ ਬੜੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਦਸਵੇਂ ਪਾਤਸ਼ਾਹ ਨੂੰ ਕਹਿਣ ਲੱਗੇ ਜੀ। ਗੁਰਮੁਖੋ, ਇੱਕ ਗੱਲ ਦਾ ਚੇਤਾ ਰੱਖੋ, ਭਾਵੇਂ ਦਸਵੇਂ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਤੇ ਬੈਠਣ ਦੀ ਸਾਰੀ ਸੰਗਤ ਨੂੰ ਬੜੀ ਖੁਸ਼ੀ ਹੈ, ਪਰ ਜਿਹੜਾ ਸਿੱਖ ਆਪਣੇ ਘਰ ਨੂੰ ਅਗਨੀ ਲਗਾ ਕੇ ਸੱਚੇ ਪਾਤਸ਼ਾਹ ਜੀ ਦੇ ਸਰੀਰ ਦਾ ਸੰਸਕਾਰ ਕਰਕੇ ਆਇਆ ਉਹਦਾ ਮਨ ਦੀ ਅਵਸਥਾ ਤੇ ਉਹ ਆਪ ਹੀ ਜਾਣਦਾ ਜੀ ਸਿੱਖ ਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਸੁਣ ਕੇ ਲੱਖੀ ਸ਼ਾਹ ਜੀ ਹੱਥ ਜੋੜ ਕੇ ਬੇਨਤੀ ਕਰਦੇ ਜੀ। ਹਾਂਜੀ,
ਜਥਾ ਭਇਓ ਰਾਵਰ ਸਭ ਜਾਨਾ।
ਹੇ ਸੱਚੇ ਪਾਤਸ਼ਾਹ, ਜੋ ਕੁਝ ਵਰਤਿਆ ਉਹ ਸਾਰੀ ਗੱਲ ਦਾ ਹੀ ਤੁਹਾਨੂੰ ਪਤਾ ਮਹਾਰਾਜ, ਤੁਹਾਨੂੰ ਕਿਹੜੀ ਗੱਲ ਦਾ ਨਹੀਂ ਪਤਾ ਸੱਚੇ ਪਾਤਸ਼ਾਹ?
ਹਾਂਜੀ, ਤਉ ਸਭ ਹਿਨ ਕੇ ਹੇਤ ਸੁਨਾਮ।
ਪਰ ਸਾਰੀ ਸੰਗਤ ਨੂੰ ਪਤਾ ਲੱਗ ਜੇ ਇਸ ਕਰਕੇ ਆਪ ਜੀ ਮੇਰੇ ਕੋਲੋਂ ਪੁੱਛ ਰਹੇ ਹੋ। ਹਾਂਜੀ,
ਬੁੱਝੋ ਮੋਹੇ ਕਥਾ ਗੁਰ ਪਾਵਨ।
ਤੇ ਤੁਸੀਂ ਤਾਂ ਮੇਰੇ ਕੋਲੋਂ ਸੱਚੇ ਪਾਤਸ਼ਾਹ ਕਥਾ ਪੁੱਛ ਰਹੇ ਹੋ ਏ। ਹਾਂਜੀ,
ਅਦਮ ਨੁਰੰਗੇ ਕਾਰਨ ਕੀਨਾ।
ਹਾਂਜੀ,
ਪੁਨ ਡਿਡਮ ਪੁਰ ਫੇਰ ਸੋ ਦੀਨਾ।
ਸੱਚੇ ਪਾਤਸ਼ਾਹ, ਮੈਂ ਦਿੱਲੀ ਵਿੱਚ ਕਿਤੇ ਬਾਹਰ ਗਿਆ ਸਾਂ, ਜਦੋਂ ਮੈਂ ਵਾਪਸ ਦਿੱਲੀ ਵਿੱਚ ਆਇਆ ਤੇ ਮਹਾਰਾਜ ਜੀ ਦਾ ਸੀਸ ਧੜ ਤੋਂ ਜੁਦਾ ਹੋ ਚੁੱਕਿਆ ਸੀ, ਸੀਸ ਲੱਭ ਨਹੀਂ ਸੀ ਰਿਹਾ। ਇਸ ਗੱਲ ਦਾ ਤੇ ਸੰਗਤ ਜੀ ਔਰੰਗਜ਼ੇਬ ਨੂੰ ਵੀ ਪਤਾ ਲੱਗ ਗਿਆ ਹੋਏਗਾ ਵੀ ਸੀਸ ਅਨੰਦਪੁਰ ਸਾਹਿਬ ਪਹੁੰਚ ਗਿਆ ਤੇ ਸੀਸ ਦਾ ਸੰਸਕਾਰ ਹੋ ਚੁੱਕਾ ਜੀ, ਕਿਉਂ ਖਬਰਾਂ ਪਹੁੰਚਦੀਆਂ ਹੀ ਖਬਰੀ ਬੰਦੇ ਹੁੰਦੇ ਨੇ ਜੀ। ਮਹਾਰਾਜ ਔਰੰਗਜ਼ੇਬ ਨੇ ਟਿੰਡੋਰਾ ਪਿਟਵਾਇਆ ਸੀਗਾ ਵੀ ਕੋਈ ਸਿੱਖ ਆਵੇ ਤੇ ਗੁਰੂ ਜੀ ਦੇ ਧੜ ਦਾ ਸੰਸਕਾਰ ਕਰੇ ਜੀ। ਹਾਂਜੀ,
ਇਨਕੋ ਸਿੱਖ ਸਾਧਕ ਨਰ ਜੋਏ।
ਹਾਂਜੀ,
ਧਰ ਕਉ ਲੈ ਸੰਸਕਾਰ ਹੈ ਸੋਏ।
ਕੋਈ ਸਿੱਖ ਆਵੇ ਤੇ ਆਪਣੇ ਘਰ ਉਹਨਾਂ ਦਾ ਧੜ ਲੈ ਜੇ ਤੇ ਧੜ ਦਾ ਸੰਸਕਾਰ ਕਰ ਦੇ। ਤੇ ਸੱਚੇ ਪਾਤਸ਼ਾਹ, ਔਰੰਗਜ਼ੇਬ ਦਾ ਮੁੱਖ ਵਿਸ਼ਾ ਇਹ ਸੀਗਾ ਵੀ ਮੈਂ ਪਤਾ ਕਰਾਂ ਕਿਹੜੇ ਕਿਹੜੇ ਸਿੱਖ ਨੇ ਤੇ ਉਹਨਾਂ ਨੂੰ ਵੀ ਨਾਲ ਹੀ ਮਾਰਦੇ ਹਾਂ ਜੀ, ਨਾਲ ਹੀ ਮਾਰਦੇ ਹਾਂ। ਤਾਂ ਔਰੰਗਜ਼ੇਬ ਨੇ ਟਿੰਡੋਰਾ ਪਿਟਵਾਇਆ ਸੀਗਾ। ਹਾਂਜੀ,
ਡਰਤ ਹਿਰਦੇ ਕੋ ਦੇ ਨਾ ਬਤਾਏ।
ਪਰ ਮਹਾਰਾਜ, ਜਿਹੜੇ ਸਿੱਖ ਸਨ ਉਹਨਾਂ ਦੇ ਮਨ ਵਿੱਚ ਇਹ ਭੈ ਵੀ ਸੀ ਇਹ ਸਿਆਣਪ ਵੀ ਸੀ ਵੀ ਜੇ ਗਏ ਤੇ ਮਾਰ ਤੇ ਦੇਣਾ ਹੀ ਹੈ, ਸਸਕਾਰ ਦੋਨੇ ਕਰਨ ਨਹੀਂ ਦੇਣਾ।
ਸਾਹ ਬੰਦ ਹਮ ਦੇ ਮਰਵਾਏ,
ਉਤੋਂ ਸਾਨੂੰ ਸਾਡੇ ਪਰਿਵਾਰ ਨੂੰ ਫੜ ਕੇ ਮਰਵਾ ਦੇਣਾ ਜੀ। ਇਸ ਕਰਕੇ ਬਹੁਤ ਸਾਰੇ ਸਿੱਖ ਘਰਾਂ ਵਿੱਚ ਰਹੇ ਤੇ ਬਾਹਰ ਨਹੀਂ ਆਏ ਜੀ। ਹਾਂਜੀ,
ਦੁਰ ਦੁਰ ਗਏ ਆਪਣੇ ਘਰ,
ਸਭ ਆਪਣੇ ਆਪਣੇ ਘਰ ਵਿੱਚ ਛੁੱਪ ਗਏ ਜੀ। ਹਾਂਜੀ,
ਮਹਿਮਾਨੀ ਸਿੱਖੀ ਕਿਸ ਪੁਰ ਮਹ,
ਤੇ ਕੋਈ ਕਹਿਣ ਨੂੰ ਤਿਆਰ ਨਹੀਂ ਸੀ ਹੈਗਾ ਵੀ ਮੈਂ ਸਿੱਖ ਹੈਗਾ ਜੀ। ਇਹੋ ਜਿਹਾ ਵੀ ਸਮਾਂ ਆਇਆ ਜੀ। ਹਾਂਜੀ, ਇਹੋ ਜਿਹਾ ਵੀ ਸਮਾਂ ਆਇਆ, ਕੋਈ ਕਹਿਣ ਨੂੰ ਤਿਆਰ ਨਹੀਂ ਸੀ ਹੈਗਾ ਦਿੱਲੀ ਵਿੱਚ ਵੀ ਮੈਂ ਗੁਰੂ ਘਰ ਸਿੱਖ ਹਾਂ ਤੇ ਮੈਂ ਮਹਾਰਾਜ ਦੇ ਧੜ ਦਾ ਸਸਕਾਰ ਕਰਾਂਗਾ। ਹਾਂਜੀ,
ਸ਼੍ਰੀ ਗੋਬਿੰਦ ਸਿੰਘ ਸੁਣ ਕਰ ਐਸੇ
ਤੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਲੱਖੀ ਸ਼ਾਹ ਜੀ ਦੇ ਮੁਖੋਂ ਇਹ ਗੱਲ ਸੁਣੀ ਨਾ ਵੀ ਕੋਈ ਵੀ ਸਿੱਖ ਇਹ ਗੱਲ ਕਹਿਣ ਨੂੰ ਤਿਆਰ ਨਹੀਂ ਸੀ ਵੀ ਮੈਂ ਸਿੱਖ ਹਾਂ ਜੀ, ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ
ਗਰਜਤ ਬੋਲੇ ਜਲ ਧਰ ਜੈਸੇ,
ਮਹਾਰਾਜ ਸੱਚੇ ਪਾਤਸ਼ਾਹ ਇਹ ਬੜੀ ਉੱਚੀ ਬੋਲੇ ਜਿਵੇਂ ਬੱਦਲ ਗਰਜੇ ਤੇ ਸਾਰਿਆਂ ਨੂੰ ਸੁਣਦਾ ਨਾ ਜੀ। ਵੇਖੋ ਬੱਦਲ ਕਿੱਥੇ ਹੁੰਦਾ ਜੀ, ਤੇ ਉੱਥੇ ਉਹ ਗਰਜਦਾ ਜੀ, ਆਵਾਜ਼ ਇੱਥੇ ਆਉਂਦੀ ਜੀ ਸਾਨੂੰ ਜੀ। ਬੜੇ ਉੱਚੀ ਬੀਰ ਰਸ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ,
ਇਸ ਵਿਦ ਕਉ ਅਬ ਪੰਥ ਬਨਾਵਾਂ।
ਹਾਂਜੀ,
ਸਕਲ ਜਗਤ ਮਹਿ ਬਹੁ ਵਿਦਤਾ।
ਮਹਾਰਾਜ ਕਹਿਣ ਲੱਗੇ ਲੱਖੀ ਸ਼ਾਹ ਜੀ ਸਿੱਖ ਦਿੱਲੀ ਵਿੱਚ ਸਨ ਪਰ ਪਤਾ ਨਹੀਂ ਲੱਗਾ ਵੀ ਇਹ ਸਿੱਖ ਨੇ। ਕਹਿਣ ਲੱਗੇ ਲੱਖੀ ਸ਼ਾਹ ਜੀ ਹੁਣ ਇੱਕ ਇਹੋ ਜਿਹਾ ਪੰਥ ਬਣਾ ਦੇਣਾ, ਇਹੋ ਜਿਹੇ ਗੁਰੂ ਕੇ ਸਿੱਖ ਸਾਜਣੇ ਨੇ ਜਿਹੜੇ ਸਾਰੇ ਜਗਤ ਵਿੱਚ ਇਕੱਲੇ ਵੀ ਖਲੋਤੇ ਹੋਣ ਤੇ ਪਛਾਣੇ ਜਾਣਗੇ। ਕਹਿਣ ਲੱਗੇ ਪਛਾਣੇ ਜਾਣਗੇ ਵੀ ਇਹ ਸਿੱਖ ਹੈ ਜੀ, ਸੰਗਤ ਜੀ ਪਛਾਣੇ ਜਾਂਦੇ ਜੀ ਇਹ ਸਿੱਖ ਹੈ ਜੀ। ਹਾਂਜੀ,
ਲੱਖਾਂ ਜਗ ਕੇ ਨਰ ਇੱਕ ਥਾਏ,
ਸੰਸਾਰ ਦੇ ਲੱਖਾਂ ਹੀ ਮਨੁੱਖ ਇੱਕ ਥਾਂ ਤੇ ਇਕੱਠੇ ਹੋ ਜਾਣ। ਮਹਾਰਾਜ ਬੜੀ ਗੱਜ ਕੇ ਕਹਿ ਰਹੇ ਜੀ, ਸਾਰਿਆਂ ਨੂੰ ਕਹਿ ਰਹੇ। ਹਾਂਜੀ,
ਤਿੰਨ ਮਹਿ ਮਿਲੇ ਇੱਕ ਸਿੱਖ ਜਾਏ,
ਲੱਖਾਂ ਮਨੁੱਖਾਂ ਦੇ ਵਿੱਚ ਮਹਾਰਾਜ ਕਹਿਣ ਲੱਗੇ ਸਾਡਾ ਸਿੱਖ ਇੱਕ ਹੀ ਜਾ ਕੇ ਦੇਖ ਲੋ ਜਾਏ ਨਾ, ਇੱਕ ਹੀ ਜੀ। ਹਾਂਜੀ,
ਸਭ ਮਹਿ ਪ੍ਰਥਕ ਪਛਾਣਿਓ, ਪਰ
ਉਹ ਦੂਰੋਂ ਹੀ ਪਤਾ ਲੱਗੇਗਾ ਵੀ ਗੁਰੂ ਕਾ ਸਿੱਖ ਖਲੋਤਾ ਜੀ। ਗੱਜ ਕੇ ਆਖੋ
ਵਾਹਿਗੁਰੂ।
ਪਹਿਲਾਂ ਐਸੀਆਂ ਦਸਤਾਰਾਂ ਨਹੀਂ ਸੀ ਹੈਗੀਆਂ ਜੀ, ਮਾਫ ਕਰਿਓ, ਉਰੋਂ ਬਰਾਬਰ ਜਿਹਾ ਹੀ ਪੈਰਾ ਚੱਲਦਾ ਹੁੰਦਾ ਸੀ ਸਾਰਿਆਂ ਦਾ ਜੀ। ਨਾਲੇ ਮਹਾਰਾਜ ਸਾਹਿਬ ਨੇ ਆਹ ਨਿਸ਼ਾਨੀ ਦਿੱਤੀ ਜੀ ਫਿਰ ਸਾਨੂੰ। ਹਾਂਜੀ, ਆਹ ਪਤਾ ਲੱਗ ਜਾਂਦਾ ਵੀ ਇਹ ਗੁਰੂ ਕਾ ਸਿੱਖ ਹੈ ਜੀ, ਨਿਸ਼ਾਨੀ ਦਿੱਤੀ ਜੀ। ਅੱਜ ਸੰਸਾਰ ਦੇ ਲੱਖਾਂ ਹੀ ਮਨੁੱਖ ਇਕੱਠੇ ਹੋ ਜਾਣੇ, ਹਿੰਦੂ ਵੀਰ, ਮੁਸਲਮਾਨ, ਕ੍ਰਿਸ਼ਨ ਵੀਰ ਤੇ ਸੰਗਤ ਜੀ, ਉਹਨਾਂ ਵਿੱਚ ਇੱਕ ਸਿੱਖ ਜਾ ਕੇ ਖਲੋ ਜੇ, ਦੂਰੋਂ ਹੀ ਪਤਾ ਲੱਗ ਜਾਏਗਾ ਉਹ ਸਿੱਖ ਖਲੋਤਾ ਜੀ, ਪੱਗ ਵਾਲਾ ਜੀ, ਉਹ ਦਸਤਾਰ ਵਾਲਾ ਗੁਰੂ ਕਾ ਸਿੱਖ ਹੈ, ਉਹ ਕਿਰਪਾਨ ਵਾਲਾ ਗੁਰੂ ਕਾ ਸਿੱਖ ਹੈ। ਮਹਾਰਾਜ ਦੇ ਅੰਦਰ ਕਿੰਨਾ ਵੀਰ ਰਸ ਆਇਆ ਹੋਏਗਾ ਜੀ। ਮਹਾਰਾਜ ਕਹਿਣ ਲੱਗੇ ਲੱਖੀ ਸ਼ਾਹ ਜੀ ਇਹੋ ਜਿਹਾ ਸਿੱਖ ਪੰਥ ਸਾਜਣਾ। ਕਹਿਣ ਲੱਗੇ ਲੱਖਾਂ ਮਨੁੱਖਾਂ ਚ ਇੱਕ ਸਿੱਖ ਖਲੋਤਾ ਹੋਵੇ ਤਾਂ ਉਹਨੂੰ ਬੋਲ ਕੇ ਦੱਸਣ ਦੀ ਲੋੜ ਨਾ ਪਵੇ ਵੀ ਮੈਂ ਸਿੱਖ ਹਾਂ, ਦੂਰੋਂ ਹੀ ਪਤਾ ਲੱਗ ਜੇ ਵੀ ਉਹ ਗੁਰੂ ਕਾ ਸਿੱਖ ਖਲੋਤਾ ਸੀ ਜੀ, ਉਹ ਗੁਰੂ ਕਾ ਸਿੱਖ ਖਲੋਤਾ। ਹਾਂਜੀ,
ਰਲੇ ਨਾ ਕੋਈ ਹੋਂ ਕਿਸੇ ਹੋਂ ਕਰੇ,
ਕੋਈ ਰਲਾਉਣ ਦਾ ਯਤਨ ਕਰੇ ਤੇ ਉਹ ਰਲੇਗਾ ਨਹੀਂ। ਕਹਿਣ ਲੱਗੇ ਹਾਂਜੀ,
ਜਥਾ ਬਕਨ ਮਹਿ ਹੰਸ ਨਾ ਛਾਪੇ,
ਜਿਵੇਂ ਬਗਲੇ ਹੋਣ ਤੇ ਬਗਲੇ ਤੇ ਬਗਲਿਆਂ ਵਿੱਚ ਹੰਸ ਦੀ ਪਛਾਣ ਹੋ ਹੀ ਜਾਂਦੀ ਜੀ ਉਹਦੇ ਕੰਮਾਂ ਤੋਂ। ਕਹਿਣ ਲੱਗੇ ਐਵੇਂ ਗੁਰੂ ਕਾ ਸਿੱਖ ਪਛਾਣਿਆ ਜਾਏਗਾ। ਹਾਂਜੀ,
ਗਿਰਜਨ ਵਿਖੇ ਮੋਰ ਜਿਮ ਦਿਪੈ,
ਤੇ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਗਿਰਜਾਂ ਦੇ ਵਿੱਚ, ਸੁਣਤ ਸਭਾ, ਗਿਰਜਾਂ ਦੇ ਵਿੱਚ ਮੋਰ ਵੱਖਰਾ ਹੀ ਪਛਾਣਿਆ ਜਾਂਦਾ ਨਾ। ਕਹਿਣ ਲੱਗੇ ਉਵੇਂ ਜਿੰਨੇ ਮਰਜ਼ੀ ਧਰਮਾਂ ਦੇ ਲੋਕ ਇਕੱਠੇ ਹੋਏ ਹੋਣ, ਜਦੋਂ ਸਿੱਖ ਜਾਏਗਾ ਉਹ ਵੱਖਰਾ ਹੀ ਪਛਾਣਿਆ ਜਾਏਗਾ। ਕਹਿਣ ਲੱਗੇ ਅੱਜ ਨਾ ਜੀ ਆਹ ਲੈਪਟੋਪ ਲੈ ਕੇ ਆਇਆ ਸੀ ਸਿੰਘ, ਤੇ ਉਹ ਇੱਕ ਸਿੰਘ ਦੀ ਫੋਟੋ ਬਣੀ ਸੀ ਉਹਦੇ ਤੇ ਭਾਈ ਸਾਹਿਬ ਬੈਠੇ, ਉਹ ਕਹਿਣ ਲੱਗੇ ਵੀ ਆਹ ਕਿਸੇ ਨੇ ਹੱਥਾਂ ਨਾਲ ਦਸਵੇਂ ਪਾਤਸ਼ਾਹ ਦਾ ਸਰੂਪ ਬਣਾਇਆ। ਤੇ ਮੈਂ ਕਿਹਾ ਜੀ ਦਸਵੇਂ ਪਾਤਸ਼ਾਹ ਦਾ ਸਰੂਪ ਨਹੀਂ ਹੈਗਾ, ਇਹ ਸਿੰਘ ਦਾ ਸਰੂਪ ਹੈ। ਤੇ ਨਾਲ ਹੀ ਮੈਂ ਆਪਣੇ ਮਨ ਵਿੱਚ ਸੋਚਿਆ ਵੀ ਸਿੰਘਾਂ ਨੂੰ ਮਹਾਰਾਜ ਨੇ ਆਪਣੇ ਵਰਗਾ ਹੀ ਰੂਪ ਦਿੱਤਾ ਜੀ। ਹਾਂਜੀ, ਇਹ ਕਹਿ ਵੀ ਦਈਏ ਤੇ ਕੋਈ ਅੱਥ ਕਥਨ ਹੀ ਨਹੀਂ ਹੈਗੀ, ਕਿਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਹਜ਼ੂਰ ਸਾਹਿਬ ਦੀ ਧਰਤੀ ਤੇ ਆਖਿਆ ਸੀ ਸਿੱਖੋ ਸਾਡੇ ਦਰਸ਼ਨ ਕਰਨੇ ਹੋਣ ਤੇ ਪੰਜਾਂ ਦੇ ਦਰਸ਼ਨ ਕਰ ਲਿਓ ਜੀ। ਮਹਾਰਾਜ ਜੇ ਪੰਜ ਨਾ ਮਿਲਣ, ਮਹਾਰਾਜ ਕਹਿੰਦੇ ਦੋ ਦੇ ਕਰ ਲਿਓ, ਅੰਮ੍ਰਿਤ ਧਾਰੀ ਤਿਆਰ ਪਰ ਤਿਆਰ ਗੁਰਸਿੱਖਾਂ ਦੇ। ਮਹਾਰਾਜ ਦੋ ਸਿੱਖਾਂ ਦੇ ਸਾਨੂੰ ਦਰਸ਼ਨ ਨਾ ਹੋਣ, ਮਹਾਰਾਜ ਕਹਿੰਦੇ ਇੱਕ ਦੇ ਕਰ ਲਿਓ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ, ਐਸਾ ਸਮਾਂ ਆ ਜੇ ਵੀ ਇੱਕ ਦੇ ਵੀ ਦਰਸ਼ਨ ਨਾ ਹੋਣ। ਤੇ ਗੁਰੂ ਸਾਹਿਬ ਨੇ ਇੱਕ ਬਚਨ ਕੀਤਾ, ਹਰ ਇੱਕ ਸਿੱਖ ਉਹ ਬਚਨ ਯਾਦ ਰੱਖੇ। ਮਹਾਰਾਜ ਕਹਿੰਦੇ ਫਿਰ ਗੁਰੂ ਕਾ ਸਿੱਖ ਆਪ ਉੱਠੇ ਅੰਮ੍ਰਿਤ ਵੇਲੇ, ਕੇਸੀ ਇਸ਼ਨਾਨ ਕਰੇ, ਦਾੜਾ ਪ੍ਰਕਾਸ਼ ਕਰੇ, ਤਨ ਤੇ ਸ਼ਸਤਰ ਸਜਾਵੇ, ਗੁਰਮੰਤਰ ਦਾ ਅਭਿਆਸ ਕਰੇ, ਪੰਜ ਬਾਣੀਆਂ ਦਾ ਨਿਤਨੇਮ ਕਰੇ, ਸੋਹਣਾ ਦਸਤਾਰਾ ਸਜਾਵੇ, ਸ਼ੀਸ਼ੇ ਵਿੱਚ ਚਿਹਰਾ ਵੇਖੇ, ਉਹ ਚਿਹਰਾ ਉਹਰਾ ਨਹੀਂ, ਉਹ ਚਿਹਰਾ ਮੇਰਾ ਹੋਏਗਾ। ਕਹਿਣ ਲੱਗੇ ਕਿੱਡੀ ਵੱਡੀ ਬਖਸ਼ਿਸ਼ ਦੀ ਗੱਜ ਕੇ ਆਖੋ
ਵਾਹਿਗੁਰੂ।
ਇਹ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਨੇ ਜੀ। ਹਾਂਜੀ, ਕਦੀ ਇਸ ਤਰ੍ਹਾਂ ਦਾ ਵੀ ਬਣਾ, ਆਪਾਂ ਗੁਰੂ ਦੀ ਰੀਸਤ ਨਹੀਂ ਕਰਨੀ ਜੀ ਸੱਚੇ ਪਾਤਸ਼ਾਹ ਦੀ, ਪਰ ਜਿਹੋ ਜਿਹਾ ਰੂਪ ਮਹਾਰਾਜ ਨੇ ਬਖਸ਼ਿਆ ਉਹ ਤੇ ਬੰਦੇ ਦਾ ਹੋਵੇ ਜੀ। ਹਾਂਜੀ, ਉਹਦੇ ਤੋਂ ਥੋੜੀ ਦੂਰ ਹੋਣਾ ਜੀ। ਜਿਹੋ ਜਿਹਾ ਰੂਪ ਬਖਸ਼ਿਸ਼ ਕੀਤਾ ਉਹੋ ਜਿਹਾ ਰੂਪ ਤੇ ਰੱਖੀਏ ਜੀ। ਹੁਣ ਸੁਣੋ ਧਿਆਨ ਨਾਲ, ਮਹਾਰਾਜ ਕਹਿੰਦੇ ਗੁਰੂ ਕਾ ਸਿੱਖ ਦੂਰੋਂ ਪਛਾਣਿਆ ਜਾਏਗਾ ਵੀ ਇਹ ਗੁਰੂ ਕਾ ਸਿੱਖ ਹੈ। ਹਾਂਜੀ,
ਸੁਨਤ ਸਭਾ ਸਭ ਵਿਸਮੈ ਹੋਈ,
ਸਾਰੀ ਸਭਾ ਹੈਰਾਨ ਹੋ ਗਈ ਵੀ ਮਹਾਰਾਜ ਅਜੇ ਕੁਰਤਾ ਗੱਦੀ ਤੇ ਬੈਠੇ ਤੇ ਬੈਠਿਆਂ ਸਾਰੀ ਮਹਾਰਾਜ ਨੇ ਬੜਾ ਵੱਡਾ ਫੈਸਲਾ ਲਿਆ ਤੇ ਬਚਨ ਕੀਤਾ ਜੀ। ਹੁਣ ਇੱਥੋਂ ਪਤਾ ਲੱਗਦਾ, ਪੀਰ ਪੀ ਖਣਸ਼ਾਹ ਜੀ ਬਾਰ ਬਾਰ ਆਪਣੇ ਚੇਲਿਆਂ ਨੂੰ ਕਹਿੰਦੇ ਸੀ ਵੀ ਇਹ ਆਏ ਹੀ ਨਵਾਂ ਪੰਥ ਸਾਜਣ ਦੇ ਜੀ। ਕਹਿੰਦੇ ਸੀ ਨਾ ਜੀ ਬਾਰ ਬਾਰ, ਗੁਰਤਾ ਗੱਦੀ ਤੇ ਬੈਠਦਿਆਂ ਸਾਰ ਸੱਚੇ ਪਾਤਸ਼ਾਹ ਨੇ ਪੰਥ ਦਾ ਬਚਨ ਛੱਡ ਦਿੱਤਾ ਜੀ। ਮਹਾਰਾਜ ਨੇ ਕਰਤਾ ਬਚਨ ਜੀ। ਮਹਾਰਾਜ ਕਹਿੰਦੇ ਇਹੋ ਜਿਹੇ ਸਿੱਖ ਸਾਜਾਂਗੇ। ਹਾਂਜੀ,
ਵਾਕ ਅਚਾਨਤ ਜਾਨਤ ਸੋਈ,
ਸਾਰੇ ਬੜੇ ਹੈਰਾਨ ਹੋ ਗਏ ਵੀ ਅੱਜ ਪਹਿਲਾ ਬਚਨ ਇਸ ਤਰ੍ਹਾਂ ਦਾ ਕੀਤਾ ਸੱਚੇ ਪਾਤਸ਼ਾਹ ਨੇ। ਇਹ ਜ਼ਰੂਰ ਕੁਝ ਕਰਨਗੇ ਸੱਚੇ ਪਾਤਸ਼ਾਹ। ਹਾਂਜੀ,
ਹੁਣ ਬਨਜਾਰਾ ਬੂਜਨ ਕਰਿਓ,
ਫਿਰ ਬਨਜਾਰੇ ਨੂੰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਪੁੱਛਿਆ ਭਾਈ ਲੱਖੀ ਸ਼ਾਹ ਜੀ ਨੂੰ। ਹਾਂਜੀ,
ਤਾਂ ਤੇ ਕਹੋ ਕਾਜ ਕਿਮ ਸਰਿਓ,
ਮਹਾਰਾਜ ਕਹਿੰਦੇ ਲੱਖੀ ਸ਼ਾਹ ਤੁਸੀਂ ਸੇਵਾ ਬੜੀ ਵੱਡੀ ਕੀਤੀ। ਕਹਿਣ ਲੱਗੇ ਜਿਹੜੀ ਸੇਵਾ ਸਾਡੇ ਹਿੱਸੇ ਦੀ ਬਣਦੀ ਸੀ ਉਹ ਤੁਸੀਂ ਕਰਕੇ ਆਏ। ਕਹਿਣ ਲੱਗੇ ਤੇ ਸੱਚੀ ਗੱਲ ਹੈ, ਬਾਪ ਦੇ ਸਰੀਰ ਨੂੰ ਅਗਨ ਭੇਟ ਕੌਣ ਕਰਦਾ? ਦੁਨਿਆਵੀ ਲੋਕ ਕਹਿੰਦੇ ਸਭ ਤੋਂ ਪਹਿਲਾਂ ਪੁੱਤਰ ਦਾ ਹੱਕ ਹੈ। ਕਹਿਣ ਲੱਗੇ ਇਹੋ ਕਹਿੰਦੇ ਨਾ ਜੀ, ਸੰਸਾਰ ਵਿੱਚ ਸਭ ਤੋਂ ਪਹਿਲਾਂ ਪੁੱਤਰ ਦਾ ਹੱਕ ਹੈ। ਮਹਾਰਾਜ ਕਹਿਣ ਲੱਗੇ ਜਿਹੜੀ ਸੇਵਾ ਸਾਨੂੰ ਕਰਨੀ ਚਾਹੀਦੀ ਉਹ ਤੁਸੀਂ ਕਰਕੇ ਆਏ ਹੋ। ਕਹਿਣ ਲੱਗੇ ਦੱਸੋ ਸਾਰੀ ਸੇਵਾ ਠੀਕ ਹੋ ਗਈ? ਹਾਂਜੀ,
ਕਹਿਤ ਭਇਓ ਲੈ ਬ੍ਰਿਖੰਬ ਕਨੇਰੇ,
ਤੇ ਬਨਜਾਰੇ ਸਿੱਖ ਨੇ ਆਖਿਆ ਮਹਾਰਾਜ ਜਿਵੇਂ ਸੇਵਾ ਕੀਤੀ ਮੈਂ ਤੁਹਾਨੂੰ ਪਤਾ ਸਾਰੀ ਗੱਲ ਦਾ, ਪਰ ਆਪ ਜੀ ਦੇ ਪੁੱਛਣ ਤੇ ਮੈਂ ਦੱਸ ਦੇਣਾ, ਮਹਾਰਾਜ ਤੁਹਾਡੀ ਕਿਰਪਾ ਨਾਲ ਮੇਰੇ 10,000 ਬਲਦ ਨੇ ਸੱਚੇ ਪਾਤਸ਼ਾਹ। ਮਹਾਰਾਜ ਮੈਂ ਆਪਣੇ ਕਨੇਰੇ ਬਹੁਤ ਸਾਰੇ ਬਲਦ ਲੈ ਕੇ ਸਾਥੀ ਲੈ ਕੇ ਉਸ ਥਾਂ ਤੇ ਪਹੁੰਚਿਆ ਜਿੱਥੇ ਸੱਚੀ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੱਲਾ ਧੜ ਪਿਆ ਸੀਗਾ ਜੀ। ਹਾਂਜੀ,
ਪਹੁੰਚਿਓ ਜਾਏ ਗੁਰੂ ਧਰ ਨੇੜੇ,
ਧੜ ਦੇ ਨੇੜੇ ਅਸੀਂ ਸੱਚੇ ਪਾਤਸ਼ਾਹ ਪਹੁੰਚ ਗਏ। ਹਾਂਜੀ,
ਮਹਾਂ ਧੂੜ ਬਾਜੂ ਤੇ ਭਈ,
ਸੱਚੇ ਪਾਤਸ਼ਾਹ ਬੜੀ ਧੂੜ ਉੱਡ ਰਹੀ ਸੀਗੀ ਉਸ ਸਮੇਂ, ਹਨੇਰੀ ਚੱਲ ਰਹੀ ਸੰਗਤ ਜੀ। ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਕਈ ਦਿਨ ਦਿੱਲੀ ਵਿੱਚ ਹਨੇਰੀ ਵਗਣੀ ਬੰਦ ਨਹੀਂ ਸੀ ਹੋਈ ਜੀ। ਕਈ ਦਿਨ ਦਿੱਲੀ 'ਚ ਹਨੇਰੀ ਚੱਲਣੀ ਬੰਦ ਨਹੀਂ ਹੋਈ, ਦਿੱਲੀ ਵਿੱਚ ਹਨੇਰੀ ਢੁੱਲੀ ਬੜੀ ਵੱਡੀ ਜੀ। ਹਾਂਜੀ,
ਦਸਾਂ ਦਿਸ਼ਾ ਨਹੀਂ ਜਾਣੀ ਗਈ,
ਮਹਾਰਾਜ ਹਨੇਰੀ ਚੱਲ ਰਹੀ ਦਸਾਂ ਦਿਸ਼ਾਵਾਂ ਵਿੱਚ ਕੁਝ ਨਹੀਂ ਪਤਾ ਲੱਗ ਰਿਹਾ ਜੀ। ਹਾਂਜੀ,
ਤਬ ਉਠਾਏ ਮੈਂ ਸਕਟ ਮਝਾਰੇ,
ਮਹਾਰਾਜ ਪੰਜ ਸਿੱਖਾਂ ਦੇ ਨਾਲ ਸਹਾਇਤਾ ਦੇ ਨਾਲ ਮਹਾਰਾਜ ਦਾ ਧੜ ਅਸੀਂ ਸੱਚੇ ਪਾਤਸ਼ਾਹ ਗੱਡੇ ਵਿੱਚ ਰੱਖਿਆ। ਹਾਂਜੀ,
ਧਰ ਕਰ ਧਰ ਨਿਰਜ ਬ੍ਰਿਖੰਬ ਸੰਭਾਰੇ,
ਧੜ ਰੂਹ ਵਿੱਚ ਲਪੇਟ ਦਿੱਤਾ ਸੱਚੇ ਪਾਤਸ਼ਾਹ ਤੇ ਮਹਾਰਾਜ ਆਪਣੇ ਬਲਦਾਂ ਦੇ ਨਾਲ ਫਿਰ ਮੈਂ ਆਪਣੀ ਰਿਹਾਇਸ਼ ਸਥਾਨ ਤੇ ਪਹੁੰਚਿਆ। ਹਾਂਜੀ,
ਪਾਛੇ ਖੋਜਣ ਲੱਗੇ ਹਨੇਰੇ,
ਪਿੱਛੋਂ ਉਹਨਾਂ ਨੇ ਮਹਾਰਾਜ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਬਹੁਤ ਲੱਭਣ ਦਾ ਯਤਨ ਕੀਤਾ। ਹਾਂਜੀ,
ਮਹਿ ਪਾਇਓ ਧਰ ਸਭ ਵਿਦ ਹੇਰੇ,
ਬੜੀਆਂ ਵਿਧੀਆਂ ਕਰਦੇ ਰਹੇ ਪਰ ਉਹਨਾਂ ਨੂੰ ਧੜ ਨਹੀਂ ਲੱਭਿਆ। ਗੁਰਮੁਖੋ ਇਹ ਗੱਲ ਦਸਵੇਂ ਪਾਤਸ਼ਾਹ ਸੁਣ ਰਹੇ, ਦਸਵੇਂ ਪਾਤਸ਼ਾਹ। ਹਾਂਜੀ,
ਮੈਂ ਲੈ ਜਾਏ ਭਲੇ ਸੰਸਕਾਰੇ।
ਤੇ ਮਹਾਰਾਜ ਸੰਸਕਾਰ ਵੀ ਗੁਰੂ ਸਾਹਿਬ ਜੀ ਦੇ ਸਰੀਰ ਦਾ ਕਰਨਾ ਸੀਗਾ, ਪਰ ਕਰਾਂ ਕਿਵੇਂ ਮਹਾਰਾਜ ਇਸ ਗੱਲ ਦਾ ਪਤਾ ਨਹੀਂ ਲੱਗਦਾ। ਜੇ ਬਾਹਰ ਸੰਸਕਾਰ ਕਰਦੇ ਤੇ ਹਕੂਮਤ ਨੂੰ ਪਤਾ ਲੱਗ ਜਾਣਾ ਸੀਗਾ, ਤੇ ਪਤਾ ਤਾਂ ਹੈ ਸੀ ਗੁਰੂ ਸਾਹਿਬ ਨੂੰ ਵੀ ਕਿਵੇਂ ਕੀਤਾ, ਪਰ ਮਹਾਰਾਜ ਕਹਿੰਦੇ ਫਿਰ ਲੱਖੀ ਸ਼ਾਹ ਜੀ ਦੱਸੋ ਕਿਵੇਂ ਕੀਤਾ। ਤੇ ਲੱਖੀ ਸ਼ਾਹ ਜੀ ਕਹਿਣ ਲੱਗੇ, ਮਹਾਰਾਜ ਆਪਣੇ ਘਰ ਵਿੱਚ ਗੁਰੂ ਜੀ ਦਾ ਧੜ ਰੱਖ ਕੇ ਸਾਰੇ ਘਰ ਨੂੰ ਹੀ ਅੱਗ ਲਾ ਦਿੱਤੀ ਸੱਚੇ ਪਾਤਸ਼ਾਹ। ਇਸ ਤਰੀਕੇ ਨਾਲ ਮਹਾਰਾਜ ਦੇ ਧੜ ਦਾ ਸੰਸਕਾਰ ਕੀਤਾ। ਇਹਨਾਂ ਗੱਲਾਂ ਨੂੰ ਪੜ੍ਹ ਕੇ ਸੁਣ ਕੇ ਲੱਖੀ ਸ਼ਾਹ ਜੀ ਨੂੰ ਧੰਨ ਕਹਿਣ ਦਾ ਜੀ ਕਰਦਾ। ਆਖੋ ਸਾਰੇ ਧੰਨ ਲੱਖੀ ਸ਼ਾਹ ਜੀ,
ਧੰਨ ਲੱਖੀ ਸ਼ਾਹ ਜੀ।
ਹਾਂਜੀ, ਧੰਨ ਕਹਿਣ ਦਾ ਜੀ ਕਰਦਾ ਜੀ, ਇੰਨੀ ਮਹਾਨ ਕੁਰਬਾਨੀ। ਫਿਰ ਪਹਿਲਾਂ ਵੀ ਆਰੰਭਤਾ ਕੀਤੀ, ਗ੍ਰਸਤੀ ਬੰਦੇ ਨੂੰ ਘਰ ਬੜਾ ਆਪਣਾ ਮਕਾਨ ਬੜਾ ਪਿਆਰਾ ਹੁੰਦਾ ਜੀ। ਹਾਂਜੀ,
ਬੀਨ ਪੁਸ਼ਪ ਮੈਂ ਭਲੇ ਸੰਭਾਰੇ।
ਤੇ ਸੱਚੇ ਪਾਤਸ਼ਾਹ ਕਹਿੰਦੇ ਫਿਰ ਸਾਡੇ ਪਿਤਾ ਜੀ ਦੇ ਸਰੀਰ ਦੇ ਪੁਸ਼ਪਾਂ ਦਾ ਕੀ ਕੀਤਾ, ਫੁੱਲ ਕਿਵੇਂ ਚੁਗੇ, ਅਸਤ ਕਿਵੇਂ ਕਿੱਥੇ ਨੇ ਕਹਿਣ ਲੱਗੇ। ਤੇ ਲੱਖੀ ਸ਼ਾਹ ਜੀ ਕਹਿੰਦੇ ਮਹਾਰਾਜ ਉਹ ਵੀ ਸਾਰਾ ਕੁਝ ਕਰਤਾ। ਹਾਂਜੀ,
ਤਾਂਬ ਗਾਗਰਾਂ ਦੋਏ ਮਹਿ ਪਾਏ।
ਸੱਚੇ ਪਾਤਸ਼ਾਹ ਤਾਂਬੇ ਦੀਆਂ ਦੋ ਗਾਗਰਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਦੇ ਸਰੀਰ ਦੇ ਅਸਤ ਅਸੀਂ ਪਾ ਦਿੱਤੇ ਸੀਗੇ ਜੀ। ਹਾਂਜੀ,
ਤੁਸੀਂ ਥਾਨ ਮਹਿ ਰਾਖ ਗਡਾਏ।
ਉਸੇ ਥਾਂ ਤੇ ਥੱਲੇ ਗੱਡ ਦਿੱਤੇ ਸੀ ਸੱਚੇ ਪਾਤਸ਼ਾਹ, ਉਸੇ ਥਾਂ ਤੇ। ਹਾਂਜੀ,
ਅਬ ਮਾਲਕ ਤੁਮ ਵੱਡ ਸਮਰੱਥ।
ਤੇ ਮਹਾਰਾਜ ਤੁਹਾਡੀ ਵਸਤੂ ਹੈ, ਤੁਸੀਂ ਮਾਲਕ ਹੋ, ਤੁਸੀਂ ਸਮਰੱਥ ਹੋ ਸੱਚੇ ਪਾਤਸ਼ਾਹ। ਹਾਂਜੀ,
ਕਰਨ ਕਰਾਵਨ ਸਭ ਵਿਦ ਹੱਥ,
ਤੁਹਾਡੇ ਹੱਥ ਵਿੱਚ ਹੈ ਸਾਰਾ ਕੁਝ। ਮਹਾਰਾਜ ਜਦੋਂ ਮਰਜ਼ੀ ਆਪਣੀ ਵਸਤੂ ਕੱਢ ਸਕਦੇ ਹੋ ਤੁਸੀਂ ਜੀ। ਮਹਾਰਾਜ ਉੱਥੇ ਪਈ ਗੱਜ ਕੇ ਆਖੋ
ਵਾਹਿਗੁਰੂ।
ਮਹਾਰਾਜ ਸਾਰਾ ਕੁਝ ਉੱਥੇ ਸਾਂਭਿਆ ਹੋਇਆ ਪਿਆ। ਸੱਚੇ ਪਾਤਸ਼ਾਹ ਆਪ ਜੀ ਦੀ ਵਸਤੂ ਜਦੋਂ ਮਰਜ਼ੀ ਆਪ ਜੀ ਕੱਢ ਲਿਓ ਜਾ ਕੇ। ਹਾਂਜੀ,
ਸੁਣ ਪ੍ਰਸੰਨ ਤਿਸ ਪਰ ਤਬ ਹੋਏ,
ਤੇ ਗੱਜ ਕੇ ਆਖੋ
ਵਾਹਿਗੁਰੂ।
ਮਹਾਰਾਜ ਬੜੇ ਪ੍ਰਸੰਨ ਹੋਏ। ਮਹਾਰਾਜ ਕਹਿੰਦੇ ਲੱਖੀ ਸ਼ਾਹ ਜੀ ਜਿਹੜਾ ਕੰਮ ਅਸੀਂ ਕਰਨਾ ਸੀ ਉਹ ਤੁਸੀਂ ਕੀਤਾ। ਕਹਿਣ ਲੱਗੇ ਬੜੇ ਪ੍ਰਸੰਨ ਹੋਏ ਸੱਚੇ ਪਾਤਸ਼ਾਹ ਲੱਖੀ ਸ਼ਾਹ ਜੀ ਤੇ। ਹਾਂਜੀ,
ਜਨਮ ਮਰਨ ਬੰਧਨ ਤੁਵ ਖੋਏ,
ਤੇ ਹੱਥ ਜੋੜ ਕੇ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਮਹਾਰਾਜ ਕਹਿੰਦੇ ਲੱਖੀ ਸ਼ਾਹ ਜੀ ਤੁਸੀਂ ਬਹੁਤ ਵੱਡੀ ਸੇਵਾ ਕੀਤੀ, ਬਹੁਤ ਵੱਡੀ ਸੇਵਾ ਕੀਤੀ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਿਹਰ ਕਰਨਗੇ, ਅੱਜ ਤੋਂ ਬਾਅਦ ਤੁਹਾਡਾ ਜੰਮਣਾ ਮਰਨਾ ਸਭ ਕੁਝ ਖਤਮ ਹੋ ਗਿਆ। ਕਹਿਣ ਲੱਗੇ ਸਭ ਕੁਝ ਖਤਮ ਹੋ ਗਿਆ, ਇਹ ਗੱਲ ਗੁਰੂ ਸਾਹਿਬ ਕਰ ਸਕਦੇ, ਦੂਜਾ ਨਹੀਂ ਕੋਈ ਕਰ ਸਕਦਾ ਜੀ। ਜਾਂ ਗੁਰੂ ਸਾਹਿਬ ਦੇ ਪਿਆਰੇ ਗੁਰੂ ਸਾਹਿਬ ਨੂੰ ਕਹਿ ਕੇ ਸਭ ਕੁਝ ਕਰਵਾ ਸਕਦੇ ਜੀ। ਮਹਾਰਾਜ ਕਹਿੰਦੇ ਤੁਹਾਡਾ ਜੰਮਣਾ ਤੁਹਾਡਾ ਮਰਨਾ ਸਭ ਕੁਝ ਖਤਮ ਹੋ ਗਿਆ, 84 ਲੱਖ ਦੇ ਗੇੜੇ ਖਤਮ। ਕਹਿਣ ਲੱਗੇ ਤੁਹਾਡੇ, ਕਹਿਣ ਲੱਗੇ ਤੁਹਾਡੇ 84 ਲੱਖ ਗੇੜੇ ਖਤਮ। ਕਹਿਣ ਲੱਗੇ ਇੱਕ ਪਿਆਰ ਨਾਲ ਸੇਵਾ ਕੀਤੀ, ਤੇ ਸੇਵਾ ਕੀਤੀ ਵੀ ਬੜੀ ਵੱਡੀ ਜੀ। ਕੁਝ ਸੇਵਾਵਾਂ ਸੰਗਤ ਜੀ ਬੜੀਆਂ ਦੁਰਲੱਭ ਹੁੰਦੀਆਂ ਜੀ। ਸੇਵਾ ਗੁਰੂ ਘਰ ਦੀ ਕੋਈ ਨਹੀਂ ਮਾੜੀ, ਪਹਿਲੀ ਬੇਨਤੀ ਸੁਣ ਲਿਓ। ਗੁਰੂ ਘਰ ਵਿੱਚ ਚੌੜ ਸਾਹਿਬ ਤੋਂ ਲੈ ਕੇ ਗ੍ਰੰਥੀ ਸਿੰਘ ਤੋਂ ਲੈ ਕੇ ਝਾੜੂ ਫੇਰਨ ਵਾਲਾ ਸੇਵਾਦਾਰ ਹਰ ਇੱਕ ਮਹਾਨ ਹੈ ਜੀ, ਇਹਦੇ 'ਚ ਸ਼ੱਕ ਕੋਈ ਨਹੀਂ ਜੀ। ਭਾਵੇਂ ਭਾਂਡੇ ਮਾਂਜ ਰਿਹਾ, ਭਾਵੇਂ ਝਾੜੂ ਫੇਰ ਰਿਹਾ, ਭਾਵੇਂ ਚੌਰ ਸਾਹਿਬ ਕਰ ਰਿਹਾ ਹੈ, ਸੇਵਾਵਾਂ ਸਾਰੀਆਂ ਮਹਾਨ ਨੇ, ਪਰ ਕੁਝ ਸੇਵਾਵਾਂ ਕਰਨ ਵਿੱਚ ਖਤਰਾ ਜਾਣ ਦਾ ਹੁੰਦਾ ਸੰਗਤ ਜੀ। ਇਹ ਮਾਫ ਕਰਿਓ, ਚੌਰ ਸਾਹਿਬ ਦੀ ਸੇਵਾ, ਭਾਂਡਿਆਂ ਦੀ ਸੇਵਾ, ਇਹ ਮੈਲ ਕੱਟਦੀ ਬੰਦੇ ਦੀ ਸੇਵਾ ਜੀ। ਬੜਾ ਵੱਡਾ ਤਪ ਹੈ ਜੇ ਬੰਦਾ ਪ੍ਰੇਮ ਨਾ ਕਰੇ, ਪਰ ਕੁਝ ਸੇਵਾਵਾਂ ਕਰਨ ਵਿੱਚ ਬੰਦੇ ਦੀ ਜਾਨ ਨੂੰ ਖਤਰਾ ਹੁੰਦਾ ਜੀ। ਇਹਨਾਂ ਸੇਵਾਵਾਂ ਵਿੱਚ ਕਿਸੇ ਦੀ ਜਿੰਦ ਜਾਨ ਨੂੰ ਖਤਰਾ ਨਹੀਂ ਹੈਗਾ, ਲਾਭ ਹੀ ਹੈ ਜੀ। ਉਹ ਹੈ ਖਤਰੇ ਵਾਲੀ ਸੇਵਾ, ਜਾਨ ਜੋਖਿਮ 'ਚ ਪਾ ਕੇ ਸੇਵਾ ਕਰਨੀ ਜੀ, ਦੁਰਲੱਭ ਸੇਵਾ ਜੀ। ਹੁਣ ਵੀ ਗੁਰੂ ਕੇ ਪੰਥ ਨਾਲ ਜਿਹੜੇ ਦਰਦ ਰੱਖਦੇ ਉਹ ਇਹੋ ਜਿਹੀ ਸੇਵਾ ਅੰਦਰ ਖਾਤੇ ਕਰਦੇ ਰਹਿੰਦੇ ਨੇ ਜੀ। ਮਹਾਰਾਜ ਕਹਿੰਦੇ ਤੁਸੀਂ ਬੜੀ ਵਧੀਆ ਸੇਵਾ ਕੀਤੀ, ਜਾਨ ਜੋਖਿਮ 'ਚ ਪਾ ਕੇ ਸੇਵਾ ਕੀਤੀ। ਇਹੋ ਗੱਲ ਦਾ ਜੇ ਔਰੰਗਜ਼ੇਬ ਨੂੰ ਪਤਾ ਲੱਗ ਜੇ ਤੇ ਲੱਖੀ ਸ਼ਾਹ ਜੀ ਦਾ ਸਾਰਾ ਟੱਬਰ ਹੀ ਮਰਵਾ ਦੇਵੇ ਜੀ ਉਹ ਜੀ। ਹਾਂਜੀ, ਤੇ ਦੱਸਦੇ ਵੀ ਬਾਅਦ 'ਚ ਉਹਨੇ ਐਸਾ ਕੀਤਾ ਵੀ ਜੀ। ਹਾਂਜੀ, ਵਾਹਿਗੁਰੂ ਟੋਡਰ ਮੱਲ ਜੀ ਨਾਲ ਉਹਨੇ ਏਦਾਂ ਕੀਤਾ ਸੀਗਾ ਜੀ। ਹਾਂਜੀ, ਬੜਾ ਕੁਝ ਕਰਦੇ ਰਹੇ ਜੀ ਜਿਹੜੇ ਸਿੰਘ, ਗੁਪਤ ਸੇਵਾਵਾਂ ਕਰਦੇ ਰਹੇ, ਜਦੋਂ ਪਤਾ ਲੱਗਦਾ ਸੀਗਾ ਉਹਨਾਂ ਦੇ ਪਰਿਵਾਰਾਂ ਨੂੰ ਮਾਰ ਦਿੰਦੇ ਸੀਗੇ। ਲੱਖੀ ਸ਼ਾਹ ਜੀ ਨੇ ਬਿਨਾਂ ਕਿਸੇ ਵਿਚਾਰ ਤੋਂ ਇਹ ਸੇਵਾ ਗੁਰੂ ਜੀ ਦੀ ਕੀਤੀ। ਮਹਾਰਾਜ ਕਹਿੰਦੇ, ਲੱਖੀ ਸ਼ਾਹ ਜੀ ਤੁਹਾਡਾ ਜੰਮਣਾ ਮਰਨਾ ਖਤਮ ਹੋ ਗਿਆ, 84 ਲੱਖ ਗੇੜੇ ਖਤਮ, ਜੀਵਨ ਮੁਕਤ ਸੱਚੇ ਪਾਤਸ਼ਾਹ ਜੀ ਨੇ ਲੱਖੀ ਸ਼ਾਹ ਜੀ ਨੂੰ ਤਤਕਾਲ ਕਰ ਦਿੱਤਾ ਜੀ। ਹੁਣ ਜਦੋਂ ਆਰਜੂ ਪੂਰੀ ਹੋਣੀ, ਸਿੱਧੀ ਜੋਤ ਰੱਬ ਵਿੱਚ ਜਾ ਕੇ ਰਲ ਜਾਣੀ, ਸਿੱਧਾ ਹੀ ਸੱਚਖੰਡ ਹੈ ਜੀ। ਹਾਂਜੀ, ਮਹਾਰਾਜ ਕਹਿਣ ਲੱਗੇ, ਸੁਨ ਪ੍ਰਸੰਨ ਤਿਸ ਪਰ ਤਬ ਹੋਏ, ਜਨਮ ਮਰਨ ਬੰਧਨ ਤੁਬ ਖੋਏ। ਸਭ ਕੁਝ ਖਤਮ ਹੋ ਗਿਆ ਕਹਿਣ ਲੱਗੇ। ਹਾਂਜੀ,
ਫੁੱਲੇ ਫਲੇ ਜਗਤ ਮਹਿ ਭਾਰੀ,
ਤੁਹਾਡੀ ਕੁੱਲ ਪਰਿਵਾਰ ਵਾਹਿਗੁਰੂ ਲੱਖੀ ਸ਼ਾਹ ਜੀ ਨਾਲ ਐਸਾ ਨਹੀਂ ਸੀ ਕੀਤਾ ਗਿਆ, ਹੋਰ ਕਈਆਂ ਨਾਲ ਇਸ ਤਰ੍ਹਾਂ ਕੀਤਾ ਗਿਆ ਜਿਹਨਾਂ ਗੁਪਤ ਸੇਵਾਵਾਂ ਕੀਤੀਆਂ, ਉਹਨਾਂ ਦੇ ਪਰਿਵਾਰ ਮਾਰੇ ਗਏ ਸੀਗੇ ਜੀ। ਪਰ ਲੱਖੀ ਸ਼ਾਹ ਜੀ ਨੂੰ ਤੇ ਮਹਾਰਾਜ ਨੇ ਬਚਨ ਕਰਤਾ ਜੀ। ਮਹਾਰਾਜ ਕਹਿੰਦੇ, ਤੁਹਾਡਾ ਜਗਤ ਵਿੱਚ ਨਾਮ ਵਧੇਗਾ ਫੁੱਲੇਗਾ, ਤੁਹਾਡਾ ਪਰਿਵਾਰ ਵਧੇਗਾ ਫੁੱਲੇਗਾ। ਹਾਂਜੀ,
ਹੋਏ ਸੁਖ ਗੁਰ ਕਾਇਆ ਸੰਸਕਾਰੀ,
ਸੱਚੇ ਪਾਤਸ਼ਾਹ ਕਹਿਣ ਲੱਗੇ, ਇੰਨੀ ਵੱਡੀ ਸੇਵਾ ਜਿਹੜੀ ਸੇਵਾ ਸਾਨੂੰ ਕਰਨੀ ਚਾਹੀਦੀ ਸੀ, ਉਹ ਕਹਿਣ ਲੱਗੇ ਤੁਸੀਂ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਤੁਹਾਡੇ ਤੇ ਸਦਾ ਹੀ ਦਿਆਲੂ ਰਹਿਣਗੇ ਕਹਿਣ ਲੱਗੇ। ਮਹਾਰਾਜ ਤੁਹਾਡੇ ਤੇ ਸਦਾ ਹੀ ਦਿਆਲੂ ਰਹਿਣਗੇ। ਸੰਗਤ ਜੀ, ਕਿਤੇ ਅੰਦਰ ਜੋੜ ਕੇ ਮਨ ਪ੍ਰੇਮ ਵਿੱਚ ਭਜਾ ਕੇ, ਮਨ ਨੂੰ ਜੋੜ ਕੇ ਕਿਤੇ ਗੁਰੂ ਸਾਹਿਬ ਨਾਲ ਪਿਆਰ ਕਰਕੇ ਵੇਖੋ। ਗੁਰੂ ਸਾਹਿਬ ਨਾਲ ਜਿਹੜਾ ਪਿਆਰ ਕੀਤਾ, ਬੜਾ ਸੁੱਖ ਪ੍ਰਦਾਨ ਕਰਦਾ ਬੰਦੇ ਨੂੰ ਜੀ, ਬੜਾ ਸੁੱਖ ਮਿਲਦਾ ਜੇ ਕਿਤੇ ਬੰਦਾ ਅੰਦਰ ਜੋੜ ਕੇ ਗੁਰੂ ਸਾਹਿਬ ਨਾਲ ਪਿਆਰ ਕਰ ਲੇ ਜੀ। ਹਾਂਜੀ, ਸੱਚੀ ਪ੍ਰੀਤ ਬੰਦਾ ਜੋੜ ਕੇ ਵੇਖੇ, ਕਿਸੇ ਬੰਦੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ, ਗੁਰੂ ਸਾਹਿਬ ਸਭ ਕੁਝ ਦੇ ਦਿੰਦੇ ਜੀ। ਫਿਰ ਜੀ ਗੱਜ ਕੇ ਆਖੋ
ਵਾਹਿਗੁਰੂ।
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਬਹੁਤ ਖੁਸ਼ ਹੋਏ, ਬੜੀ ਖੁਸ਼ੀ ਵਾਲੇ ਬਚਨ ਮਹਾਰਾਜ ਨੇ ਲੱਖੀ ਸ਼ਾਹ ਜੀ ਨੂੰ ਕਹੇ।
ਪੁਸ਼ਪ ਰਹਿਣ ਦੇਹੋ ਤਿਸ ਹੀ ਥਾਨ,
ਮਹਾਰਾਜ ਕਹਿਣ ਲੱਗੇ ਪੁਸ਼ਪ ਉੱਥੇ ਹੀ ਰਹਿਣ ਦਿਓ, ਅਸਤ ਉੱਥੇ ਹੀ ਰਹਿਣ ਦਿਓ। ਕਹਿਣ ਲੱਗੇ ਅਜੇ ਨਹੀਂ ਕੱਢਣੇ, ਨਾ ਅਸੀਂ ਕੱਢਣੇ ਕਹਿਣ ਲੱਗੇ। ਹਾਂਜੀ,
ਜਬ ਹੋਵਹਿ ਮਮ ਪੰਥ ਮਹਾਨ,
ਤੇ ਦਸਵੇਂ ਪਾਤਸ਼ਾਹ ਕਹਿੰਦੇ ਆਉਣ ਵਾਲੇ ਸਮੇਂ ਚ ਜਦੋਂ ਸਾਡਾ ਪੰਥ ਮਹਾਨ ਹੋਏਗਾ ਨਾ, ਵੇਖ ਲੋ ਪੰਥ ਦੀਆਂ ਗੱਲਾਂ ਗੁਰੂ ਜੀ ਕਰ ਰਹੇ, ਤੇ ਜੇ ਅੰਮ੍ਰਿਤ ਛਕਾਉਣ ਦਾ ਕੋਈ ਗੱਲਬਾਤ ਨਹੀਂ ਕਿਸੇ ਨੂੰ ਪਤਾ ਜੀ। ਅੱਜ ਕੇ ਆਖੋ
ਵਾਹਿਗੁਰੂ,
ਪੰਥ ਦੀਆਂ ਗੱਲਾਂ ਮਹਾਰਾਜ ਹੁਣੇ ਕਰ ਰਹੇ ਜੀ। ਮਹਾਰਾਜ ਕਹਿਣ ਲੱਗੇ ਆਉਣ ਵਾਲੇ ਸਮੇਂ ਵਿੱਚ ਸਾਡਾ ਪੰਥ ਮਹਾਨ ਹੋਏਗਾ। ਕਹਿਣ ਲੱਗੇ
ਬਨਹਿ ਦੇਹੁਰਾ ਥਲ ਪਰਖ ਹੈ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਅਸਥਾਨ ਤੇ ਸਾਡਾ ਪੰਥ, ਕਹਿਣ ਲੱਗੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦੇਹੁਰਾ ਬਣਾਏਗਾ, ਭਾਵ ਅਸਥਾਨ ਬਣਾਏਗਾ ਜੀ। ਗੁਰਮੁਖੋ, ਭਾਈ ਰਣਧੀਰ ਸਿੰਘ ਜੀ ਹੋਣਾ ਬੜਾ ਮੋਰਚਾ ਲਾ ਕੇ ਉਹ ਅਸਥਾਨ ਫਿਰ ਬਣਵਾਇਆ, ਪਹਿਲਾਂ ਵੀ ਹੋਂਦ ਤੇ ਪਹਿਲਾਂ ਆ ਚੁੱਕਾ ਸੀ, ਤੇ ਇੱਕ ਸਿੱਖ ਕੋਲੋਂ ਹੀ ਗੁਰੂ ਸਾਹਿਬ ਨੇ ਸਾਰੀ ਸੇਵਾ ਲੈ ਲਈ ਜੀ। ਚਲੋ ਲਗਾਤਾਰ ਕਿੰਨੇ ਘੰਟੇ ਕੀਰਤਨ ਕੀਤਾ ਜੀ? ਹਾਂਜੀ, 36 ਘੰਟੇ ਲਗਾਤਾਰ ਉਸ ਥਾਂ ਤੇ ਉਹਨਾਂ ਨੇ ਕੀਰਤਨ ਕੀਤਾ ਜੀ, ਭਾਈ ਰਣਧੀਰ ਸਿੰਘ ਹੋਣਾ ਜੀ। ਬਾਅਦ ਵਿੱਚ ਥਾਂ ਨਹੀਂ ਹੀ ਦਿੰਦੇ ਜੀ ਲੋਕ ਜੀ, ਸਰਕਾਰਾਂ ਥਾਂ ਨਹੀਂ ਹੀ ਦਿੰਦੀਆਂ ਜੀ। ਲਾ ਤਾ ਮੋਰਚਾ ਵੀ ਇਹ ਥਾਂ ਸਾਡੀ ਹੈ, ਸਾਡੇ ਸਤਿਗੁਰੂ ਜੀ ਦੀ ਹੈ, ਤੇ ਅਸੀਂ ਇਸ ਥਾਂ ਤੇ ਗੁਰੂ ਜੀ ਦੀ ਯਾਦਗਾਰ ਬਣਾਉਣੀ ਹੈ ਜੀ। ਉਹਨਾਂ ਦੀ ਵੀ ਕੋਈ ਕਮਾਈ ਹੋਏਗੀ, 36 ਮਿੰਟ ਨਹੀਂ ਤੇ ਚੌਂਕੜਾ ਮਾਰ ਕੇ ਬੈਠਿਆ ਜਾਂਦਾ ਜੇ ਪਿੱਛੇ ਗੁਰੂ ਦੀ ਕਿਰਪਾ ਨਾ ਹੋਏ ਤੇ ਜੀ। 36 ਘੰਟੇ ਗੁਰਮੁਖ ਦੱਸਦੇ ਵੀ ਲਗਾਤਾਰ ਬਹਿ ਕੇ ਉਹਨਾਂ ਉੱਥੇ ਕੀਰਤਨ ਕੀਤਾ, ਸਿੰਘ ਉੱਥੇ ਉਵੇਂ ਬੈਠੇ ਰਹੇ, ਤੇ ਦੇਣੀ ਪਈ ਥਾਂ ਜੀ ਉਹਨਾਂ ਨੂੰ, ਪਾਰਲੀਮੈਂਟ ਦੇ ਬਿਲਕੁਲ ਥਾਂ ਸਾਹਮਣੇ ਜੀ ਉਹ ਜੀ ਮੋਰਚਾ ਲਾਈ ਰੱਖਿਆ ਜੀ ਉੱਥੇ ਜੀ। ਫਿਰ ਦੱਸਦੇ ਵੀ ਜਿਹਦੇ ਕੋਲੋਂ ਸੇਵਾ ਲੈਣੀ, ਜੇ ਲੱਖੀ ਸ਼ਾਹ ਜੀ ਨੇ ਘਰ ਜਲਾਇਆ ਤੇ ਮਾਫ਼ ਕਰਿਓ, ਉਹਦਾ ਘਰ ਬਣਾਉਣ ਨੂੰ ਗੁਰੂ ਸਾਹਿਬ ਨੇ ਸਿੱਖ ਵੀ ਭੇਜ ਦਿੱਤਾ ਜੀ। ਫਿਰ ਜੀ ਹਾਂਜੀ, ਇਹ ਟਾਇਰ ਦੀ ਕੰਪਨੀ ਕੋਈ ਦੱਸਦੇ ਜੀ, ਉੱਥੋਂ ਦਾ ਮਾਲਕ ਸੀਗਾ ਜੀ ਟਾਇਰਾਂ ਦੀ ਕੰਪਨੀ, ਤੇ ਉਹ ਮਾਲਕ ਸੀਗਾ ਉਹ ਉੱਠ ਕੇ ਖਲੋ ਗਿਆ ਸੰਗਤ ਦੇ ਸਾਹਮਣੇ, ਉਹਨੇ ਆਖਿਆ ਮੈਨੂੰ ਇਕੱਲੇ ਨੂੰ ਹੀ ਇਹ ਸੇਵਾ ਦੇ ਦਿਓ, ਮਾਇਆ ਨਹੀਂ ਦਿੱਤੀ, ਚੈੱਕ ਦਿੰਦਾ ਰਿਹਾ ਜੀ ਜੋ ਬਣਦਾ ਰਿਹਾ ਜੀ, ਉਹ ਇਕੱਲੇ ਨੇ ਹੀ ਸਾਰਾ ਗੁਰਦੁਆਰਾ ਸਾਹਿਬ ਬਣਵਾਤਾ ਜੀ। ਦਸਵੇਂ ਪਾਤਸ਼ਾਹ ਲੱਖੀ ਸ਼ਾਹ ਜੀ ਨੂੰ ਬਚਨ ਕਰਨ ਦੇ, ਮਹਾਰਾਜ ਕਹਿੰਦੇ ਲੱਖੀ ਸ਼ਾਹ ਜੀ ਕਹਿਣ ਲੱਗੇ ਬਨਹੇ ਦੇਹੁਰਾ ਥਲ ਪਰਖ ਹੈ, ਸਮੇਂ ਨਾਲ ਥਾਂ ਦੀ ਪਛਾਣ ਹੋਏਗੀ, ਉਸ ਥਾਂ ਤੇ ਸਾਡੇ ਪਿਤਾ ਜੀ ਦੀ ਯਾਦ ਵਿੱਚ ਬਹੁਤ ਸੋਹਣਾ ਗੁਰਦੁਆਰਾ ਬਣੇਗਾ ਕਹਿਣ ਲੱਗੇ। ਹਾਂਜੀ,
ਪੁਨ ਬਾਜ਼ਾਰ ਮਹਿ ਥਾਨ ਬਣਾ ਹੈ,
ਬਾਜ਼ਾਰ ਦੇ ਵਿੱਚ ਥਾਂ ਬਣਨਗੇ ਕਹਿਣ ਲੱਗੇ, ਬਾਜ਼ਾਰ ਦੇ ਵਿੱਚ ਗੁਰੂ ਸਾਹਿਬਾਂ ਦੇ ਨਾਂ ਦੇ ਥਾਂ ਬਣਨਗੇ। ਹਾਂਜੀ,
ਸਿਰ ਤੁਰ ਕਣਕੇ ਮੇਖ ਲਗਾਵੈ,
ਤੇ ਗੁਰਦੁਆਰੇ ਬਣਾਉਣੇ ਨੇ ਕਹਿਣ ਲੱਗੇ, ਜਿਹੜੇ ਗੁਰਦੁਆਰੇ ਹੋਣਗੇ ਉਹ ਇਸ ਤਰ੍ਹਾਂ ਹੋਣਗੇ ਜਿਵੇਂ ਤੁਰਕਾਂ ਦੇ ਸਿਰ ਕੇ ਲਠੋਕੇ ਕਹਿਣ ਲੱਗੇ। ਸਾਡਾ ਖਾਲਸਾ ਇਸ ਤਰ੍ਹਾਂ ਕਰੇਗਾ, ਤੁਰਕਾਂ ਦੇ ਸਿਰ ਚੁੱਕੇ ਲਠੋਕੇਗਾ। ਬਚਨ ਮਹਾਰਾਜ ਫਿਰ ਦਲੇਰੀ ਵਾਲੇ ਨੇ ਜੀ, ਦਸਵੇਂ ਪਾਤਸ਼ਾਹ ਦੇ ਜੀ, ਮਹਾਰਾਜ ਕਹਿੰਦੇ ਉਹਨਾਂ ਦੇ ਸਿਰ ਚ ਕਿੱਲ ਠੁਕਣਗੇ ਕਹਿਣ ਲੱਗੇ, ਜਦੋਂ ਗੁਰਦੁਆਰੇ ਬਣਨਗੇ ਮਾਨੋ ਕਿੱਲ ਠੁੱਕ ਜਾਣਗੇ ਉਹਨਾਂ ਦੇ ਸਿਰ ਚ ਜੀ। ਹਾਂਜੀ,
ਸਿੱਖ ਸੰਗਤ ਸਭ ਪੂਜ ਕਰਾਵੈ,
ਸਿੱਖ ਸੰਗਤਾਂ ਪੂਜਾ ਕਰਿਆ ਕਰਨਗੀਆਂ ਉਹਨਾਂ ਥਾਵਾਂ ਦੀਆਂ। ਤੇ ਸੰਗਤ ਜੀ, ਅੱਜ ਦਿੱਲੀ ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬ ਹੈ, ਰਕਾਬ ਗੰਜ ਸਾਹਿਬ ਹੈ, ਵਾਕਿਆ ਗੁਰੂ ਸਾਹਿਬ ਦੇ ਸਥਾਨਾਂ ਦੀ ਪੂਜਾ ਹੋ ਰਹੀ ਹੈ ਜੀ। ਹਾਂਜੀ, ਨਿੱਤ ਉੱਥੋਂ ਦੇ ਇਸ਼ਨਾਨ ਹੋ ਰਹੇ ਜੀ, ਉੱਥੇ ਲੰਗਰ ਲੱਗੇ ਗੁਰੂ ਸਾਹਿਬ ਦੇ ਨਾਮਾਂ ਦੇ। ਅੱਜ ਪਾਰਲੀਮੈਂਟ ਦੇ ਸਾਹਮਣੇ, ਸਰਕਾਰ ਦੇ ਮਾਨੋ ਐ ਬਿਲਕੁਲ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਿਸ਼ਾਨ ਸਾਹਿਬ ਢੁੱਲ ਰਹੇ ਨੇ ਜੀ। ਹਾਂਜੀ,
ਸਮਾਂ ਆਏ ਜਬ ਦੇਖੇ ਸਾਰੇ,
ਮਹਾਰਾਜ ਕਹਿੰਦੇ ਕੋਈ ਸਮਾਂ ਆਏਗਾ ਖਾਲਸਾ ਜੀ, ਉਹ ਸਮਾਂ ਤੁਸੀਂ ਵੇਖ ਰਹੇ ਹੋ ਗੁਰੂ ਸਾਹਿਬ ਦੀ ਕਿਰਪਾ ਨਾਲ। ਮਹਾਰਾਜ ਕਹਿੰਦੇ ਕੋਈ ਸਮਾਂ ਐਸਾ ਆਏਗਾ ਸਾਰੇ ਸੰਸਾਰ ਵੇਖੇਗਾ ਉਹਨਾਂ ਗੁਰਦੁਆਰਿਆਂ ਨੂੰ ਕਹਿਣ ਲੱਗੇ। ਹਾਂਜੀ,
ਦਿੱਲੀ ਵਿਖੇ ਬਣੇ ਗੁਰਦੁਆਰੇ,
ਦਿੱਲੀ ਦੇ ਵਿੱਚ ਇੱਕ ਅਸਥਾਨ ਨਹੀਂ ਗੁਰੂ ਸਾਹਿਬ ਦਾ ਬਣਨਾ, ਦਿੱਲੀ ਚ ਗੁਰੂ ਜੀ ਦੇ ਨਾਂ ਦੇ ਕਈ ਅਸਥਾਨ ਬਣਨਗੇ ਕਹਿਣ ਲੱਗੇ। ਦਿੱਲੀ ਚ ਕਿੰਨੇ ਸਿੱਖ ਰਹਿੰਦੇ ਤੇ ਕਿੰਨੇ ਅਸਥਾਨ ਨੇ ਮਹਾਰਾਜ ਸਾਹਿਬ ਦੇ ਜੀ। ਹਾਂਜੀ,
ਪੁਨਹ ਸਿੱਖ ਸਭ ਲੱਗੇ ਸੁਨਾਵਨ,
ਤੇ ਉਹ ਦਿੱਲੀ ਦੀ ਜਿਹੜੀ ਸੰਗਤ ਆਈ ਸੀ ਨਾ ਜੀ, ਉਹ ਬਣਜਾਰੇ ਤੇ ਹੋਰ, ਉਹ ਸਾਰੇ ਸਿੱਖ ਦਸਵੇਂ ਪਾਤਸ਼ਾਹ ਨੂੰ ਹੱਥ ਜੋੜ ਕੇ ਕਹਿਣ ਲੱਗੇ,
ਅਬ ਹੀ ਭਾ ਪ੍ਰਤਾਪ ਗੁਰ ਪਾਵਨ,
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ, ਸੱਚੇ ਪਾਤਸ਼ਾਹ ਦਾ ਪ੍ਰਤਾਪ ਤੁਥੇ ਹੁਣੇ ਹੀ ਪ੍ਰਗਟ ਹੈ ਮਹਾਰਾਜ। ਅਜੇ ਥੋੜੇ ਦਿਨ ਹੋਏ ਨੇ ਸੰਸਕਾਰ ਹੋਇਆਂ ਨੂੰ, ਸੰਸਕਾਰ ਹੋਇਆਂ ਨੂੰ ਧੜ ਦੇ ਅਗਨ ਭੇਟ ਹੋਇਆ ਧੜ, ਮਹਾਰਾਜ ਹੁਣੇ ਹੀ ਬੜਾ ਪ੍ਰਤਾਪ ਹੈ ਉਸ ਥਾਂ ਦਾ। ਹਾਂਜੀ,
ਜਬ ਕੋ ਕਾਰਨ ਕੀਨੋ ਸਾਹੂ,
ਜਦੋਂ ਦਾ ਬਾਦਸ਼ਾਹ ਨੇ ਮਾੜਾ ਕੰਮ ਕੀਤਾ ਨਾ ਸੱਚੇ ਪਾਤਸ਼ਾਹ, ਹਾਂਜੀ,
ਤਬ ਕੋ ਭਇਓ ਹੌਲ ਉਰ ਮਾਹੂ,
ਤੇ ਸੱਚੇ ਪਾਤਸ਼ਾਹ ਗੁਰੂ ਜੀ ਦਾ ਪ੍ਰਤਾਪ ਵੱਧ ਗਿਆ ਮਹਾਰਾਜ, ਉਸ ਦਿਨ ਦਾ ਬਾਦਸ਼ਾਹ ਟਿਕ ਕੇ ਨਹੀਂ ਬੈਠ ਸਕਿਆ ਮਹਾਰਾਜ। ਤੇ ਦਿੱਲੀ ਦੇ ਵਿੱਚ ਨਾ ਜੀ, ਸਿੱਖ ਰਕਾਬਗੰਜ ਸਾਹਿਬ ਵਾਲੀ ਅਸਥਾਨ ਨੂੰ ਉਰੋਂ ਹੀ ਨਮਸਕਾਰਾਂ ਕਰਨੀਆਂ ਸ਼ੁਰੂ ਹੋ ਗਏ ਹੈਗੇ ਜੀ, ਉਦੋਂ ਹੀ ਉੱਥੇ ਧੂਪ ਬੱਤੀ ਆਉਣ ਲੱਗ ਪਈ, ਉਦੋਂ ਹੀ ਉੱਥੇ ਨਮਸਕਾਰਾਂ ਹੋਣੀਆਂ ਸ਼ੁਰੂ ਹੋ ਗਈਆਂ ਹੈਗੀਆਂ ਜੀ। ਸਿੱਖ ਲੰਘਦੇ ਹੀ ਉਸ ਪਾਸੇ ਤੇ ਮੱਥਾ ਟੇਕ ਕੇ ਲੰਘਦੇ ਹੁੰਦੇ ਸੀਗੇ ਜੀ। ਤੇ ਗੁਰਮੁਖੋ, ਤੁਹਾਨੂੰ ਬੇਨਤੀ ਹੈ, ਆਪ ਜੀ ਵੀ ਸੁਣ ਰਹੇ, ਦੇਸ਼ਾਂ ਵਿਦੇਸ਼ਾਂ ਚ ਸੰਗਤ ਨੇ ਇਹ ਗੱਲ ਸੁਣਨੀ ਹੈ, ਜਦੋਂ ਤੁਹਾਨੂੰ ਦਿੱਲੀ ਜਾਣ ਦਾ ਮੌਕਾ ਮਿਲ ਜੇ ਨਾ, ਜਿੱਥੇ ਬੰਗਲਾ ਸਾਹਿਬ ਜਾਣਾ ਤੇ ਜਿੱਥੇ ਸੀਸ ਗੰਜ ਸਾਹਿਬ ਜਾਣਾ, ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਜਾਇਓ, ਸਤਿਗੁਰੂ ਸਾਨੂੰ ਸਮਾਂ ਬਖਸ਼ਿਸ਼ ਕਰੋ, ਅਸੀਂ ਤੁਹਾਡੇ ਉਸ ਅਸਥਾਨ ਤੇ ਜਾ ਕੇ ਮਹਾਰਾਜ ਉਸ ਅਸਥਾਨ ਦੀ ਵੀ ਜ਼ਰੂਰ ਧੂੜ ਲਈਏ ਸੱਚੇ ਪਾਤਸ਼ਾਹ, ਉਸ ਅਸਥਾਨ ਦੇ ਵੀ ਭਾਵਨਾ ਟਿਕਾ ਕੇ ਕਿਤੇ ਅੱਖਾਂ ਬੰਦ ਕਰਕੇ ਬੈਠਿਓ ਤੇ ਵੇਖਿਓ ਵੀ ਮਹਾਰਾਜ ਦੇ ਧੜ ਦਾ ਸਸਕਾਰ ਹੋ ਰਿਹਾ, ਮਨ ਚ ਭਾਵਨਾ ਬਣਾ ਕੇ ਬੈਠਿਓ ਜੀ ਉੱਥੇ ਦੀ, ਖੇਡ ਤੇ ਭਾਵਨਾ ਦੀ ਹੈਗੀ ਜੀ ਸਾਰੀ ਜੀ। ਹਾਂਜੀ,
ਏਕ ਨਿਸਾ ਮਹਿ ਸੋਇਓ ਘਰ ਮੈਂ,
ਸੱਚੇ ਪਾਤਸ਼ਾਹ ਅਸੀਂ ਇਹ ਗੱਲ ਸੁਣੀ ਹੈ, ਜਦੋਂ ਦਾ ਔਰੰਗਜ਼ੇਬ ਪਾਪੀ ਨੇ ਪਾਪ ਕੀਤਾ ਮਹਾਰਾਜ, ਇੱਕੋ ਹੀ ਰਾਤ ਉਹ ਆਪਣੇ ਘਰ ਸੁੱਤਾ, ਉਹਦੇ ਤੋਂ ਬਾਅਦ ਦੂਜੀ ਰਾਤ ਘਰ ਨਹੀਂ ਸੌਂ ਸਕਿਆ ਔਰੰਗਜ਼ੇਬ। ਹਾਂਜੀ,
ਬਹੁਰ ਨਾ ਬਰਿਓ ਵਿਸਾਲ ਤਿਮਰ ਮੈਂ,
ਰਾਤ ਦੇ ਹਨੇਰੇ ਵਿੱਚ ਆਪਣੇ ਘਰ ਨਹੀਂ ਜਾਂਦਾ ਸੱਚੇ ਪਾਤਸ਼ਾਹ। ਹਾਂਜੀ,
ਵਹਿਰ ਬਾਗ ਮੈਂ ਮੰਦਰ ਕੋਏ,
ਬਾਹਰ ਮਹਾਰਾਜ ਬਾਗਾਂ ਵਿੱਚ ਰਹਿ ਰਹੇ ਗੁਜ਼ਾਰਾ ਕਰ ਰਿਹਾ ਔਰੰਗਜ਼ੇਬ। ਹਾਂਜੀ,
ਰਾਤ ਪਰੈ ਤਹ ਪਰ ਕੈ ਸੋਏ,
ਬਾਹਰ ਰਾਤ ਨੂੰ ਬਾਗ ਵਿੱਚ ਚਲੇ ਜਾਂਦਾ, ਘਰ ਰਹਿਣ ਜੋਗਾ ਨਹੀਂ ਰਿਹਾ। ਗੁਰਮੁਖੋ, ਔਰੰਗਜ਼ੇਬ ਸਰੀਰ ਰੂਪ ਚ ਹੈ, ਉਹਦਾ ਘਰ ਵਧੀਆ ਬਣਿਆ, ਉਹ ਘਰ ਜੋਗਾ ਨਹੀਂ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਸਿੱਖ ਨੇ ਘਰ ਸਾੜਿਆ, ਉਹਦਾ ਘਰ ਹੀ ਪੂਜਣ ਯੋਗ ਬਣ ਗਿਆ ਜੀ। ਹਾਂਜੀ, ਤੁਸੀਂ ਵੇਖੋ ਕਮਾਲ ਦੀ ਖੇਡ ਜੀ, ਮਹਾਰਾਜ ਉਹ ਆਪਣੇ ਘਰ ਨਹੀਂ ਜਾ ਰਿਹਾ ਰਾਤ ਨੂੰ। ਹਾਂਜੀ,
ਏਕ ਥਾਨ ਨਿਸ ਦੁਤੇ ਨਾ ਸੋਵੈ,
ਮਹਾਰਾਜ ਫਿਰ ਇੱਕ ਥਾਂ ਤੇ ਜਿੱਥੇ ਸੌਂ ਜਾਂਦਾ ਨਾ ਔਰੰਗਜ਼ੇਬ, ਦੂਜੀ ਰਾਤ ਹੋਰ ਥਾਂ ਲੱਭਦਾ, ਉੱਥੇ ਨਹੀਂ ਸੌਂਦਾ ਸੱਚੇ ਪਾਤਸ਼ਾਹ। ਮਹਾਰਾਜ ਦੂਜੀ ਰਾਤ ਉਹਨੂੰ ਹੋਰ ਥਾਂ ਜਾ ਕੇ ਲੱਭਣੀ ਪੈਂਦੀ ਹੈ। ਹਾਂਜੀ,
ਥਲ ਨਵੀਨ ਬਸ ਬੇਹਿਤ ਜੋ ਵੈ,
ਨਵੀਂ ਥਾਂ ਤੇ ਜਾ ਕੇ ਉਹਨੂੰ ਸੌਣਾ ਪੈਂਦਾ ਸੱਚੇ ਪਾਤਸ਼ਾਹ। ਮਹਾਰਾਜ ਜਿਸ ਥਾਂ ਤੇ ਇੱਕ ਵਾਰ ਸੌਂਦਾ, ਦੂਜੀ ਵਾਰੀ ਅਗਲੇ ਸੌਣ ਹੀ ਨਹੀਂ ਦਿੰਦੇ ਜੀ ਉਹਨੂੰ ਉੱਥੇ ਜੀ। ਕੌਣ ਨੀ ਜੀ, ਭਾਈ ਮਤੀ ਦਾਸ ਜੀ ਨੀ ਸੌਣ ਦਿੰਦੇ ਜੀ ਉਹਨੂੰ। ਹਾਂਜੀ,
ਦਿਨ ਪ੍ਰਤ ਉਦੇ ਦੁਰਗਮ ਹੈ ਪਰ
ਦਿਨ ਚੜ੍ਹਦਾ ਹੈ ਫਿਰ ਕਿਲੇ ਵਿੱਚ ਆਉਂਦਾ ਸੱਚੇ ਪਾਤਸ਼ਾਹ, ਰਾਤ ਨੂੰ ਨਹੀਂ ਉਹ ਆ ਸਕਦਾ। ਹਾਂਜੀ,
ਰਾਜ ਸਾਜ ਕੋ ਕਾਰਜ ਕਰੇ,
ਫਿਰ ਰਾਜ ਭਾਗ ਦੇ ਕੰਮ ਕਰਦਾ ਤੇ ਦੁਨਿਆਵੀ ਬੰਦਾ ਕੀ ਕਰਦਾ ਸਾਧ ਸੰਗਤ, ਸਾਰੀ ਦਿਹਾੜੀ ਬਾਹਰ ਕੰਮ ਕਰ ਕਰਦਾ ਤੇ ਰਾਤ ਕਰ ਜਾਂਦਾ ਜੀ ਇਹ ਗੱਲਾਂ ਜੀ। ਹਾਂਜੀ, ਪਾਪੀ ਬੰਦਿਆਂ ਦੀ ਹਾਲਤ ਵੇਖੋ, ਸਾਰੀ ਦਿਹਾੜੀ ਘਰ ਕੰਮ ਕਰ ਕਰਦਾ ਤੇ ਰਾਤ ਘਰ ਛੱਡਣਾ ਪੈਂਦਾ ਜੀ ਉਹਨੂੰ ਜੀ। ਹਾਂਜੀ, ਇਹ ਪਾਪ ਨਹੀਂ ਟਿਕਣ ਦਿੰਦਾ ਜੀ ਬੰਦੇ ਨੂੰ। ਹਾਂਜੀ,
ਪਰ ਜਾਮਨੀ ਨਿਕਸ ਸਧਾਰ,
ਰਾਤ ਪੈਣ ਤੋਂ ਮਹਾਰਾਜ ਉਹ ਆਪਣੇ ਮਹਿਲਾਂ ਚੋਂ ਨਿਕਲ ਜਾਂਦਾ, ਸ਼ਾਮ ਨੂੰ ਤਿਆਰੀ ਸ਼ੁਰੂ ਕਰ ਦਿੰਦਾ, ਮੈਂ ਹੀ ਸੁਣਿਆ। ਹਾਂਜੀ,
ਸੁਪਤੇ ਆਨ ਥਾਨ ਡਰ ਧਾਰ,
ਮਹਾਰਾਜ ਬੜਾ ਡਰ ਲੱਗਦਾ। ਅਸੀਂ ਤੇ ਇਹ ਵੀ ਸੁਣਿਆ ਵੀ ਅੱਜ ਕੱਲ ਸੌਂ ਵੀ ਨਹੀਂ ਰਿਹਾ ਉਹ ਚੰਗੀ ਤਰ੍ਹਾਂ, ਉਹਦੇ ਦਿਲ ਚ ਕੁਛ ਹੁੰਦਾ ਰਹਿੰਦਾ ਮਹਾਰਾਜ। ਹਾਂਜੀ,
ਜਾਨੀ ਪਰ ਚੜੇ ਕਿਤ ਦੇਸ,
ਇਹ ਵੀ ਸੁਣਿਆ ਵੀ ਮਹਾਰਾਜ ਉਹ ਹੁਣ ਕਿਸੇ ਦੇਸ਼ ਵਿੱਚ ਜਾ ਕੇ ਚੜਾਈ ਕਰੇਗਾ, ਦੂਜੇ ਦੇਸ਼ ਵਿੱਚ ਚੜਾਈ ਕਰੇਗਾ, ਇਸ ਦੇਸ਼ ਵਿੱਚ ਨਹੀਂ ਰਹੇਗਾ ਜੀ। ਗੱਜ ਕੇ ਆਖੋ
ਵਾਹਿਗੁਰੂ
ਸੰਗਤ ਜੀ। ਪਹਿਲਾਂ ਘਰ ਖੁਸਿਆ, ਫਿਰ ਦਿੱਲੀ ਖੁਸ ਗਈ, ਫਿਰ ਸਰੀਰ ਖੁਸ ਜਾਣਾ, ਫਿਰ ਸਭ ਕੁਝ ਖਤਮ ਹੋ ਜਾਣਾ ਜੀ ਇਹਦਾ ਜੀ। ਹਾਂਜੀ, ਬਸ ਪਾਪੀ ਘਟਦਾ ਘਟਦਾ ਖਤਮ ਹੋ ਜਾਂਦਾ ਜੀ, ਧਰਮੀ ਵੱਧਦਾ ਵੱਧਦਾ ਬਹੁਤ ਵੱਧ ਜਾਂਦਾ ਜੀ। ਹਾਂਜੀ,
ਤਿਆਰੀ ਧਾਰੈ ਹਿਰਦੇ ਹਮੇਸ਼,
ਮਹਾਰਾਜ ਅਸੀਂ ਸੁਣਿਆ ਉਹ ਹਿਰਦੇ ਵਿੱਚ ਤਿਆਰੀ ਕਰਦਾ ਰਹਿੰਦਾ, ਕਿਤੇ ਬਾਹਰ ਜਾਣ ਦੀ ਤਿਆਰੀ ਕਰਦਾ ਰਹਿੰਦਾ। ਹਾਂਜੀ,
ਦਿਲ ਵਾਲੀ ਸਿੱਖਿਆਂ ਜਬ ਕਹਿਓ,
ਤੇ ਦਿੱਲੀ ਦੇ ਸਿੱਖਾਂ ਨੇ ਮਹਾਰਾਜ ਨੂੰ ਇਸ ਤਰ੍ਹਾਂ ਆਖਿਆ, ਧੰਨ ਦਸਵੇਂ ਪਾਤਸ਼ਾਹ ਮਹਾਰਾਜ ਨੇ ਆਪਣੀ ਬਾਣੀ ਚ ਪਰਮੇਸ਼ਰ ਨੂੰ ਆਖਿਆ ਕਿ ਇਹ ਪਰਮੇਸ਼ਰ ਕਿਸੇ ਪਾਤਸ਼ਾਹ ਦਾ ਕਿਤੇ ਹੁਕਮ ਨਹੀਂ ਚੱਲਦਾ, ਸਾਰੀਆਂ ਥਾਵਾਂ ਤੇ ਵਾਹਿਗੁਰੂ ਤੇਰਾ ਹੁਕਮ ਚੱਲਦਾ ਜੀ, ਪਰਮੇਸ਼ਰ ਜੀ ਤੁਹਾਡਾ ਹੁਕਮ ਚੱਲਦਾ। ਉਹਦੇ ਵਿੱਚ ਦਿੱਲੀ ਦੀ ਵੀ ਗੱਲ ਮੇਰੇ ਸਤਿਗੁਰੂ ਨੇ ਕੀਤੀ, ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਮੇ ਚਲਤ ਹੈ। ਹਾਂਜੀ, ਉਹ ਦਿੱਲੀ ਦੇ ਲੋਕਾਂ ਨੇ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਦੱਸੀ ਗੱਲ। ਹਾਂਜੀ,
ਤਬ ਕਿਰਪਾਲ ਚੇਤ ਸੰਸੈ ਲਹਿਓ,
ਹੁਣ ਫਿਰ ਅੱਗੋਂ ਮਾਮਾ ਕਿਰਪਾਲ ਚੰਦ ਜੀ ਬਚਨ ਕਰਨਗੇ ਜੀ, ਉਹ ਫਿਰ ਆਪਾਂ ਕੱਲ ਦੇ ਪ੍ਰਸੰਗਾਂ ਵਿੱਚ ਸੁਣ ਲਾਂਗੇ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਗੁਰੂ ਸਾਹਿਬ ਨਾਲ ਪਿਆਰ ਪਾਈਏ ਜੀ। ਵੇਖ ਲਓ ਜਿੰਨਾ ਪਿਆਰ ਪਾਇਆ ਉਹਨਾਂ ਦੇ ਘਰ ਅਮਰ ਹੋ ਗਏ ਜੀ ਦੁਨੀਆਂ ਵਿੱਚ ਜੀ, ਉਹਨਾਂ ਦੇ ਘਰ ਅਮਰ ਹੋ ਗਏ ਜੀ, ਆਪ ਵੀ ਉਹ ਅਮਰ ਨੇ ਜੀ, ਰਹਿੰਦੀ ਦੁਨੀਆਂ ਤੱਕ ਨਾਮ ਰਹਿਣਾ ਕਿੰਨੀ ਵੱਡੀ ਗੱਲ। ਦਸਵੇਂ ਪਾਤਸ਼ਾਹ ਕਹਿੰਦੇ ਲੱਖੀ ਸ਼ਾਹ ਜਿਹੜਾ ਕੰਮ ਅਸੀਂ ਕਰਨਾ ਉਹ ਤੁਸੀਂ ਕਰਕੇ ਆਏ, ਕਹਿਣ ਲੱਗੇ। ਹਾਂਜੀ, ਇੰਨੀ ਵੱਡੀ ਸੇਵਾ ਸੇਵਾਦਾਰੀ ਕੀਤੀ ਜੀ ਲੱਖੀ ਸ਼ਾਹ ਜੀ ਨੇ, ਸੇਵਾਦਾਰ ਹੋਵੇ ਤੇ ਐਸਾ ਹੋਵੇ ਜੀ ਕੋਈ ਜੀ। ਹਾਂਜੀ, ਸੱਚੇ ਪਾਤਸ਼ਾਹ ਸਾਨੂੰ ਸੇਵਾ ਕਰਨ ਦਾ ਬਲ, ਬਖਸ਼ਿਸ਼ ਕਰਨ, ਮਿਹਰਾਂ ਕਰਨ। ਫਿਰ ਗੁਰੂ ਜੀ ਨੇ ਬਖਸ਼ਿਸ਼ ਵੀ ਬੜੀ ਵੱਡੀ ਕੀਤੀ, ਮਹਾਰਾਜ ਕਹਿੰਦੇ ਲੱਖੀ ਸ਼ਾਹ ਜੀ ਨਾ ਜੰਮਣਾ ਪਏਗਾ ਨਾ ਮਰਨਾ ਪਏਗਾ, ਸਭ ਕੁਝ ਖਤਮ ਹੈਗਾ, ਕਹਿਣ ਲੱਗੇ। ਇਹ ਬਖਸ਼ਿਸ਼ਾਂ ਗੁਰੂ ਸਾਹਿਬ ਦੇ ਹੱਥ ਵਿੱਚ ਨੇ, ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਸੰਗਤ ਜੀ, ਸਤਿਗੁਰੂ ਦੇ ਨਾਲ ਪਿਆਰ ਹੋਵੇ, ਅੰਦਰੋਂ ਮਨ ਤੋਂ ਜੁੜ ਕੇ ਪ੍ਰੇਮ ਨਾਲ ਮਨ 'ਚ ਭਾਵਨਾ ਰੱਖੋ, ਸਾਡੇ ਸਤਿਗੁਰੂ ਬੜੇ ਵੱਡੇ ਬੜੇ ਵੱਡੇ, ਕਿਤੇ ਥੋੜ੍ਹਾ ਜਿਹਾ ਤਿਆਗ ਕਰਕੇ ਵੇਖਿਓ ਮਹਾਰਾਜ ਕੀ ਰਹਿਮਤਾਂ ਵਰਸਾਉਂਦੇ ਜੀ ਫਿਰ ਜੀ। ਹਾਂਜੀ, ਭਾਈ ਗੁਰਦਾਸ ਜੀ ਤਾਂ ਕਹਿੰਦੇ ਸਿੱਖਾ ਪ੍ਰੇਮ ਵਿੱਚ ਆ ਕੇ ਤੂੰ ਗੁਰੂ ਅੱਗੇ ਅੱਧੀ ਕੌਡੀ ਰੱਖ ਦੇ, ਕਹਿਣ ਲੱਗੇ। ਪਰ ਰੱਖੀ ਪ੍ਰੇਮ ਵਿੱਚ ਆ ਕੇ, ਵੇਖੀ ਸਤਿਗੁਰੂ ਵਿੱਚ ਇੰਨੀ ਵੱਡੀ ਤਾਕਤ, ਤੈਨੂੰ ਸਾਰੀ ਦੁਨੀਆਂ ਦੇ ਖਜ਼ਾਨੇ ਦੇ ਦੇਣਗੇ, ਕਹਿਣ ਲੱਗੇ। ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸੱਚੇ ਪਾਤਸ਼ਾਹ ਮਿਹਰ ਕਰਨ, ਆਓ ਬੜੇ ਪ੍ਰੇਮ ਨਾਲ ਸਾਰੀ ਸੰਗਤ ਨੇਤਰ ਬੰਦ ਕਰੋ ਤੇ ਗੁਰੂ ਸਾਹਿਬ ਜੀ ਦਾ ਪ੍ਰੇਮ ਹਿਰਦੇ ਵਿੱਚ ਵਸਾ ਕੇ ਕਹੋ ਜੀ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ।
ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ।
ਬਸ ਇੱਕ ਗੱਲ ਦਾ ਚੇਤਾ ਰੱਖਣਾ, ਕੋਈ ਵੀ ਕਾਰਜ ਕਰਨਾ ਕਰਨਾ ਪ੍ਰੇਮ ਦੇ ਨਾਲ ਹੈ ਜੀ। ਵਾਹਿਗੁਰੂ ਵੀ ਆਖਣਾ ਤੇ ਪ੍ਰੇਮ ਦੇ ਨਾਲ ਆਖਣਾ ਜੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਦਾਸ ਦੀਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।